ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀਓ, ਮਹਾਨ ਵਾਕ ਕਈ ਛੰਦ ਨੇ, ਕਈ ਸਲੋਕ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀਓ, ਅੱਜ ਦਾ ਮਹਾਨ ਵਾਕ ਕਈ ਛੰਦ ਨੇ, ਕਈ ਸਲੋਕ ਨੇ, ਪਰ ਮੂਲ ਵਿਚਾਰ ਇੱਕੋ ਹੀ ਹੈ ਸਾਰੇ ਛੰਦਾਂ ਵਿੱਚ, ਸਾਰੇ ਸਲੋਕਾਂ ਵਿੱਚ, ਕਿ ਉਹ ਉੱਚਾ ਹੈ, ਉੱਚਾ ਹੈ, ਬਹੁਤ ਉੱਚਾ ਹੈ। ਫਿਰ ਵੀ ਅੱਜ ਉਚਾਈ ਨੂੰ, ਲੰਬਾਈ ਨੂੰ, ਗਹਿਰਾਈ ਨੂੰ ਸਾਇੰਸ ਨੇ ਨਾਪਿਆ। ਸੂਰਜ ਦੀ ਬੁਲੰਦੀ ਵੀ ਉਹਨਾਂ ਨੇ ਦੱਸ ਦਿੱਤੀ ਹੈ ਬਈ ਇਤਨਾ ਉੱਚਾ ਹੈ। ਚੰਦਰਮਾ ਦੀ ਉਚਾਈ ਵੀ ਉਹਨਾਂ ਨੇ ਦੱਸ ਦਿੱਤੀ ਹੈ। ਸਾਗਰ ਦੀ ਗਹਿਰਾਈ ਵੀ ਉਹਨਾਂ ਨੇ ਦੱਸ ਦਿੱਤੀ ਹੈ ਬਈ ਪ੍ਰਸ਼ਾਂਤ ਮਹਾਸਾਗਰ ਪੈਸੀਫਿਕ ਸੀ ਘੱਟ ਤੋਂ ਘੱਟ 30,000 ਫੁੱਟ ਗਹਿਰਾ ਹੈ। ਮਨੁੱਖ ਦਾ ਸ਼ੌਕ ਹੈ ਇਹ ਜੋ ਵਸਤੂ ਹੈ ਨਾਪ ਲਈਏ, ਤੋਲ ਲਈਏ, ਕਿਤਨੀ ਉੱਚੀ ਹੈ, ਕਿਤਨੀ ਗਹਿਰੀ ਹੈ। ਇਹ ਆਦਿ ਕਾਲ ਤੋਂ ਮਨੁੱਖ ਦਾ ਸ਼ੌਕ ਰਿਹਾ। ਮਨੁੱਖ ਦੀ ਸਮਝ ਵਿਚ ਇਹ ਗੱਲ ਆਈ ਹੈ, ਨਾਪਣਾ, ਤੋਲਣਾ, ਉਚਾਈ ਨਾਪਣੀ ਹੈ, ਗਹਿਰਾਈ ਨਾਪਣੀ ਹੈ, ਲੰਬਾਈ ਨਾਪਣੀ। ਉੱਚਾ ਹੈ, ਉੱਚਾ ਹੈ, ਕਿਤਨਾ ਕਹਿ ਤੋ ਫਿਰ ਮਹਾਰਾਜ ਕਹਿ ਦਿੰਦੇ ਨੇ ਕਹਿਣ ਨਾ ਜਾਈ ਅਕਤ, ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ। ਜੋ ਨਾਪਿਆ ਹੈ ਨਹੀਂ ਕਹਿ ਸਕਦੇ, ਚਾਹੇ ਗਹਿਰਾਈ ਨਾ ਪੀਏ, ਚਾਹੇ ਉਚਾਈ ਨਾ ਪੀਏ। ਇਹ ਜਿਹੜਾ ਸ਼ਬਦ ਹੈ ਨੇਤ ਨੇਤ, ਨੇਤ ਨੇਤ ਬਣ ਤ੍ਰਿਣ ਕਹਿ, ਬ੍ਰਹਮੇ ਬਿਨੇ ਵੀ ਨੇਤ ਨੇਤ ਕਹੰਤ ਬੇਦਾ। ਵੇਦ ਕਹਿ ਰਹੇ ਨੇ ਨੇਤ ਨੇਤ। ਨੇਤੀ ਦਾ ਮਤਲਬ ਹੈ ਇਹ ਨਹੀਂ ਹੈ, ਇਹ ਨਹੀਂ ਹੈ, ਇਹ ਨਹੀਂ ਹੈ। ਅਖਰੀ ਅਰਥ ਇਹ ਨੇ, ਨੇ ਨੇ ਇਹ ਨਹੀਂ ਹੈ, ਇਹ ਨਹੀਂ ਹੈ। ਜੋ ਵੇਖਿਆ ਹੈ ਇਹ ਸੀਮਾ ਨਹੀਂ ਹੈ, ਜੋ ਆਖਿਆ ਹੈ ਨੇ ਇਹ ਨਹੀਂ ਹੈ, ਇਹ ਸੀਮਾ ਨਹੀਂ ਹੈ। ਜੋ ਸੁਣਿਆ ਹੈ ਨੇਤੀ ਨੇਤੀ ਇਹ ਸੀਮਾ ਨਹੀਂ ਹੈ। ਔਰ ਇਸੇ ਤਰੀਕੇ ਨਾਲ ਜੋ ਸੋਚਿਆ ਸਮਝਿਆ ਨੇਤ ਨੇਤ ਇਹ ਸੀਮਾ ਨਹੀਂ ਹੈ, ਨਹੀਂ ਹੈ। ਜੋ ਸੋਚਿਆ ਉਹ ਵੀ ਠੀਕ ਨਹੀਂ, ਜੋ ਕਥਨ ਕੀਤਾ ਉਹ ਵੀ ਠੀਕ ਨਹੀਂ, ਜੋ ਵੇਖਿਆ ਇਹ ਵੀ ਪੂਰਨ ਨਹੀਂ, ਜੋ ਸੁਣਿਆ ਹੈ ਉਹ ਵੀ ਪੂਰਨ ਨਹੀਂ। ਮਨੁੱਖ ਦੇ ਕੋਲੋਂ ਸਮਝਣ ਦੇ, ਜਾਣਨ ਦੇ ਵਸੀਲੇ ਇਹੀ ਗਿਆਨ ਇੰਦਰੇ ਨੇ ਤੇ ਮਨ ਹੈ, ਹੋਰ ਤੇ ਕੁਛ ਹੈ ਨਹੀਂ। ਅਕਲ ਹੈ, ਸਮਝ ਹੈ, ਵਿਚਾਰ ਸ਼ਕਤੀ ਹੈ, ਸੋਚ ਸ਼ਕਤੀ ਹੈ, ਵੇਖਣ ਦੀ ਸ਼ਕਤੀ ਹੈ, ਸੁਣਨ ਦੀ ਸ਼ਕਤੀ ਹੈ, ਬੋਲਣ ਦੀ ਸ਼ਕਤੀ ਹੈ। ਇਹਦੇ ਬਾਰੇ ਤੇ ਗੁਰਬਾਣੀ ਕਹਿੰਦੀ ਹੈ ਨੇਤ ਨੇਤ ਕਹੰਤ ਵੇਦਾ। ਨੇਤੀ ਨੇਤੀ, ਜੋ ਵੇਖਿਆ ਨਹੀਂ ਹੈ, ਨਹੀਂ ਹੈ। ਜੋ ਬਿਆਨ ਕੀਤਾ ਨਹੀਂ ਹੈ, ਨਹੀਂ ਹੈ। ਫਿਰ ਕਿਉਂ ਬਿਆਨ ਕੀਤਾ? ਦੂਜਾ ਪ੍ਰਸ਼ਨ ਖੜਾ ਹੋਵੇਗਾ, ਤਰਕ ਖੜੀ ਹੋਵੇਗੀ, ਫਿਰ ਕਿਉਂ ਵੇਖਿਆ, ਵੇਖਿਆ ਕਿਤਨਾ ਹੈ, ਵੇਖ ਵੇਖ ਕੇ ਇਹ ਵੇਖਿਆ ਨੇਤੀ ਨੇਤੀ ਜੋ ਵੇਖਿਆ ਇਹ ਵੇਖਣ ਦੀ ਸੀਮਾ ਨਹੀਂ। ਕਥਨ ਕੀਤਾ ਹੈ ਕਿ ਪੂਰਨ ਕਥਨ ਕਰ ਸਕੀਏ ਪਰ ਕਥਨ ਕਰ ਕਰਕੇ ਵੇਖਿਆ ਨੇਤੀ ਨੇਤੀ ਅਕਥ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ। ਪੂਰੀ ਕੋਸ਼ਿਸ਼ ਕੀਤੀ ਹੈ ਸਮਝਣ ਦੀ ਜਾਣਨ ਦੀ ਫਿਰ ਜਾਣ ਜਾਣ ਕੇ ਇਹ ਜਾਣਿਆ ਨੇਤੀ ਨੇਤੀ ਜੋ ਮੈਂ ਜਾਣਿਆ ਇਹਦੀ ਸੀਮਾ ਹੈ ਜੋ ਹੈ ਉਹ ਅਸੀਮ ਹੈ। ਜੋ ਮੈਂ ਕਥਨ ਕੀਤਾ ਇਹਦੀ ਸੀਮਾ ਹੈ ਔਰ ਜੋ ਹੈ ਉਹ ਅਸੀਮ ਹੈ। ਜੋ ਮੈਂ ਸਮਝਿਆ ਉਹਦੀ ਸੀਮਾ ਹੈ ਔਰ ਜੋ ਹੈ ਉਹ ਅਸੀਮ ਹੈ। ਇਹ ਛੰਦ ਤੇ ਸਲੋਕ ਕੁਝ ਇਸ ਤਰ੍ਹਾਂ ਬਿਆਨ ਪੈ ਕਰਦੇ ਨੇ। ਇਸ ਸੰਬੰਧ ਵਿਚ ਅਗਰ ਕਿਸੇ ਦਾ ਕੋਈ ਐਸਾ ਦਾਅਵਾ ਹੋਵੇ ਮੈਂ ਜਾਣ ਲਿਆ ਪੂਰਾ, ਕਿਉਂਕਿ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਦਾਸ ਨੂੰ ਤੇ ਹਰ ਸ਼ਹਿਰ ਵਿਚ ਮਿਲ ਜਾਂਦੇ ਨੇ। ਦਾਅਵਾ ਆਉਂਦਾ ਅਸੀਂ ਜਾਣਦੇ ਹਾਂ ਸਾਨੂੰ ਸਭ ਪਤਾ। ਇਸ ਤਰ੍ਹਾਂ ਦੇ ਦਾਅਵੇ ਮੈਂ ਨਹੀਂ ਜਾਣਦਾ ਨਹੀਂ ਜਾਣਦਾ। ਜਾਣਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਜਾਣਨ ਦੀ ਸੀਮਾ ਹੈ ਉਹ ਅਸੀਮ ਹੈ। ਐਸਾ ਰੰਗ ਰਤੜਾ ਕਦੀ ਕਦਾਈ ਮਿਲਦਾ ਹੈ, ਐਸੀ ਰੰਗੀ ਹੋਈ ਰੂਹ ਕਦੀ ਕਦਾਈ ਮਿਲਦੀ ਹੈ। ਇਸ ਪਾਵਨ ਪਵਿੱਤਰ ਵਾਕ ਵਿਚ ਜੋ ਕੁਛ ਬਿਆਨ ਕੀਤਾ ਗਿਆ ਉਹ ਮੈਂ ਫਿਰ ਅਰਜ਼ ਕਰਦੇ ਹਾਂ। ਮਨੁੱਖ ਦੇ ਕੁਲ ਸਮਝਣ ਦੇ ਵਸੀਲੇ ਇਹ ਗਿਆਨ ਇੰਦਰੇ ਨੇ ਤੇ ਮਨ ਹੈ ਬੁੱਧ ਹੈ, ਲੇਕਿਨ ਉਸ ਨੂੰ ਆਖਿਆ ਗਿਆ ਮਨ ਬਾਣੀ ਬੁੱਧ ਤੋਂ ਪਰੇ ਪਰੇ। ਮਨ ਆਪਣੇ ਵਿਚਾਰ ਵਿਚ ਨਿਰੰਕਾਰ ਨੂੰ ਨਹੀਂ ਲਿਆ ਸਕਦਾ, ਬੁੱਧ ਉਸ ਨੂੰ ਸਮਝ ਵਿਚ ਨਹੀਂ ਲਿਆ ਸਕਦੀ, ਜ਼ਬਾਨ ਉਸ ਨੂੰ ਕਥਨੀ ਵਿਚ ਨਹੀਂ ਲਿਆ ਸਕਦੀ ਨਹੀਂ ਲਿਆ ਸਕਦੀ। ਲੇਕਿਨ ਐਸਾ ਵੀ ਕਥਨ ਕਰ ਕਰਕੇ ਹੀ ਬਿਆਨ ਕੀਤਾ ਗਿਆ ਕਿ ਅਕਥ ਹੈ, ਇਤਨਾ ਤੇ ਆਖਿਆ ਅਕਥ ਹੈ। ਜੋ ਕਿਹਾ ਇਹਦੀ ਸੀਮਾ ਹੈ, ਜੋ ਹੈ ਉਹ ਅਸੀਮ ਹੈ। ਜਿਹਨੂੰ ਸਮਝਿਆ ਉਹਦੀ ਸੀਮਾ ਹੈ, ਜੋ ਹੈ ਉਹ ਅਸੀਮ ਹੈ। ਜਿਹਨੂੰ ਸੁਣਿਆ ਉਹਦੀ ਤੇ ਸੀਮਾ ਹੈ, ਜੋ ਹੈ ਉਹ ਅਸੀਮ ਹੈ। ਤੂੰ ਅਸੀਮ ਨੂੰ ਫਿਰ ਸਮਝਣ ਦਾ ਕਥਨ ਕਰਨ ਦਾ ਵੇਖਣ ਦਾ ਕੋਈ ਵਸੀਲਾ ਨਹੀਂ ਨਹੀਂ ਹੈ। ਤੂੰ ਇੱਥੇ ਪਤਾ ਨਾਸਤਿਕਾਂ ਨੇ ਕੀ ਕਹਿ ਦਿੱਤਾ ਹੈ, ਜੋ ਹੈ ਹੀ ਨਹੀਂ ਇਹ ਸੰਤ ਐਵੇਂ ਰੌਲਾ ਪਾਈ ਜਾਂਦੇ ਨੇ, ਦੁਨੀਆਂ ਨੂੰ ਧੋਖਾ ਦੇਈ ਜਾਂਦੇ ਨੇ। ਜੇ ਕਹਿੰਦੇ ਆ ਸਮਝਾਓ ਤੇ ਕਹਿੰਦੇ ਨੇ ਸਮਝ ਤੋਂ ਪਰੇ, ਜੇ ਕਹਿੰਦੇ ਆ ਬਿਆਨ ਕਰੋ ਤਾਂ ਕਹਿ ਦਿੰਦੇ ਨੇ ਅਕਥ ਹੈ ਅਕਥ ਹੈ। ਵਿਗਿਆਨ ਐਸਾ ਕਹਿੰਦਾ ਦੁਨੀਆਂ ਚ ਕੋਈ ਅਜੂਬਾ ਐਸਾ ਨਹੀਂ ਜੋ ਸਮਝ ਦੇ ਚ ਨਹੀਂ ਆ ਸਕਦਾ, ਕੋਈ ਐਸਾ ਮੌਜੂਦਾ ਨਹੀਂ ਜੋ ਸਮਝ ਦੇ ਚ ਨਹੀਂ ਆ ਸਕਦਾ। ਅੱਜ ਨਹੀਂ ਆਇਆ ਸਮਝ ਚ, ਕੱਲ ਆ ਜਾਏਗਾ, ਕੱਲ ਨਹੀਂ ਆਇਆ ਸਮਝ ਦੇ ਚ ਪਰਸੋਂ ਆ ਜਾਏਗਾ। ਰੋਜ਼ ਰੋਜ਼ ਮਨੁੱਖ ਦੀ ਬੁੱਧ ਵਿਕਸਿਤ ਹੋ ਰਹੀ ਹੈ, ਰੋਜ਼ ਰੋਜ਼ ਮਨੁੱਖ ਦੇ ਮਾਨਸਿਕ ਮੰਡਲ ਦਾ ਵਿਕਾਸ ਹੋ ਰਿਹਾ। ਜੋ ਅੱਜ ਸਮਝ ਦੇ ਚ ਨਹੀਂ ਆਇਆ ਕੱਲ ਆ ਜਾਏਗਾ, ਪਰ ਇਹ ਕਿਉਂ ਕਹਿੰਦੇ ਹੋ ਮਨ ਬਾਣੀ ਬੁੱਧ ਤੋਂ ਪਰੇ? ਅਗਰ ਮਨ ਬਾਣੀ ਬੁੱਧ ਤੋਂ ਪਰੇ ਤਾਂ ਕਹਿੰਦੇ ਹੈ ਹੀ ਨਹੀਂ, ਅਗਰ ਹੈ ਤੇ ਕੋਈ ਪ੍ਰੂਫ ਦਿਓ। ਤੁਸੀਂ ਸਤਸੰਗੀ ਹੋ, ਇਸ ਵਾਸਤੇ ਮੈਂ ਕਹਿ ਰਿਹਾ ਤੁਸੀਂ ਰੋਜ਼ ਦੇ ਸਰੋਤੇ ਹੋ, ਸਮਝਦਾਰ ਹੋ। ਇੱਕ ਵੀ ਅਵਤਾਰ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਿਆ, ਇੱਕ ਵੀ। ਇੱਕ ਵੀ ਪੂਰਨ ਸੰਤ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਿਆ। ਵਕਤ ਦੀਆਂ ਹਕੂਮਤਾਂ, ਵਕਤ ਦੇ ਬਾਗੀ ਲੋਕ ਉਨ੍ਹਾਂ ਨੂੰ ਕਹਿੰਦੇ ਰਹੇ ਤੁਸੀਂ ਝੂਠੇ ਹੋ, ਝੂਠੇ ਹੋ, ਜੇ ਹੈ ਤੇ ਪ੍ਰਤੱਖ ਪ੍ਰਮਾਣ ਦਿਓ, ਬਿਆਨ ਕਰੋ, ਸਮਝਾਓ। ਕਰੀਬਨ ਕਰੀਬਨ ਸਾਰਿਆਂ ਨੇ ਕਹਿ ਦਿੱਤਾ ਹੈ, ਮਹਿਦੂਦ ਹੈ ਸਾਡੀ ਸਮਝ, ਉਹ ਲਾਮਹਿਦੂਦ ਹੈ, ਲਾਮਹਿਦੂਦ ਅਸੀਮ ਹੈ। ਸੀਮਤ ਹੈ ਸਾਡੀ ਸਮਝ, ਉਹ ਅਸੀਮ ਹੈ, ਉਹ ਅਸੀਮ ਹੈ। ਤੇ ਦੂਜੀ ਤਰਕ ਨਾਸਤਿਕਾਂ ਦੀ ਪਤਾ ਕੀ ਹੈ? ਕਿਆ ਉਹ ਜੋ ਅਸੀਮ ਹੈ ਤੁਹਾਡੀ ਸਮਝ ਦੇ ਚ ਨਹੀਂ ਆਇਆ? ਨਹੀਂ ਆਇਆ ਤਾਂ ਫਿਰ ਨਹੀਂ ਹੈ, ਨਹੀਂ ਹੈ। ਅੱਜ ਤੱਕ ਨਾਸਤਿਕਾਂ ਦੀ ਤਸੱਲੀ ਕੋਈ ਨਹੀਂ ਕਰਾ ਸਕਿਆ, ਨਹੀਂ ਕਰਾ ਸਕਿਆ। ਇਹਦੇ ਉੱਤੇ ਪੰਚਦਸ਼ੀ ਦੇ ਚ ਇੱਕ ਬੜੀ ਸੁੰਦਰ ਕਹਾਣੀ ਲਿਖੀ ਹੋਈ ਹੈ ਸਮਝਾਉਣ ਵਾਸਤੇ। ਨਮਕ ਦੀਆਂ 10-15 ਡਲੀਆਂ ਸਮੁੰਦਰ ਦੇ ਕੰਢੇ ਬੈਠ ਕੇ ਵਿਚਾਰ ਵਟਾਂਦਰਾ ਕਰ ਰਹੀਆਂ ਸਨ। ਪੁਰਾਣਕ ਜਿਹੜੀਆਂ ਸਾਖੀਆਂ ਨੇ ਨਾ, ਇਹ ਸਮਝਾਉਣ ਦਾ ਇੰਜ ਢੰਗ ਸੀ। ਨਮਕ ਦੀਆਂ ਡਲੀਆਂ ਤੇ ਸਾਰਿਆਂ ਨੇ ਸਮੁੰਦਰ ਦੀ ਵਿਆਖਿਆ ਕਰਨੀ ਸੀ। ਇੱਕ ਡਲੀ ਕਹੇ ਇਤਨਾ ਲੰਬਾ ਹੈ, ਇਤਨਾ ਚੌੜਾ ਹੈ, ਦੂਜੀ ਕਹੇ ਨਹੀਂ ਇਤਨਾ ਨਹੀਂ ਇਤਨਾ ਹੈ ਔਰ ਇਤਨਾ ਗਹਿਰਾ ਹੈ, ਤੀਸਰੀ ਨੇ ਆਪਣੀ ਵਿਆਖਿਆ ਕੀਤੀ, ਚੌਥੀ ਨੇ ਆਪਣੀ ਵਿਆਖਿਆ ਕੀਤੀ, ਪੰਜਵੀਂ ਨੇ ਆਪਣੀ ਵਿਆਖਿਆ ਕੀਤੀ। ਜਿਹੜੀ ਮੁਖੀ ਡਲੀ ਸੀ ਸਭ ਤੋਂ ਵੱਡੀ, ਉਹਨੇ ਆਖਿਆ ਇੰਜ ਹੈ, ਤੁਸੀਂ ਕਿਨਾਰੇ ਤੇ ਰਹਿ ਕੇ ਬਿਆਨ ਕਰ ਰਹੀਆਂ, ਉਹਨਾਂ ਕਿਨਾਰੇ ਤੇ ਇਸ ਵਾਸਤੇ ਮੈਂ ਹੁਣ ਕਿਨਾਰੇ ਤੋਂ ਗੱਲ ਨਹੀਂ ਕਰਾਂਗੀ, ਮੈਂ ਸਾਗਰ ਦੇ ਵਿੱਚ ਜਾਂਦੀ ਹਾਂ, ਮੇਰੀ ਉਡੀਕ ਕਰਿਓ, ਮੈਂ ਨਾਪ ਕੇ ਗਹਿਰਾਈ ਲੰਬਾਈ ਚੌੜਾਈ ਨਾਪ ਕੇ ਵਾਪਸ ਆਵਾਂਗੀ, ਤੁਹਾਨੂੰ ਦੱਸਾਂਗੀ। ਤੁਸੀਂ ਕਿਨਾਰੇ ਤੋਂ ਦੱਸਦੇ ਪਏ ਹੋ, ਮੈਂ ਸਾਗਰ ਦੇ ਵਿੱਚ ਜਾ ਕੇ ਦੱਸਾਂਗੀ। ਪੰਚਦਸ਼ੀ ਦੀ ਕਹਾਣੀ ਹੈ, ਹਜ਼ਾਰਾਂ ਸਾਲ ਲੰਘ ਗਏ ਨੇ, ਉਹ ਵਿਚਾਰੀਆਂ ਨਮਕ ਦੀਆਂ ਡਲੀਆਂ ਉਡੀਕਦੀਆਂ ਪਈਆਂ ਨੇ, ਅੱਜ ਆਵੇਗੀ, ਕੱਲ ਆਵੇਗੀ ਤੇ ਸਾਨੂੰ ਦੱਸੇਗੀ ਸਾਗਰ ਕਿਤਨਾ ਗਹਿਰਾ, ਕਿਤਨਾ ਚੌੜਾ, ਕਿਤਨਾ ਲੰਬਾ। ਉਹ ਨਮਕ ਦੀਆਂ ਡਲੀਆਂ ਉਡੀਕ ਪਈਆਂ ਕਰਦੀਆਂ, ਉਡੀਕ ਪਈਆਂ ਕਰਦੀਆਂ। ਫਿਰ ਕਹਾਣੀ ਇੱਥੇ ਨਹੀਂ ਮੁੱਕਦੀ। ਉਹਨਾਂ ਨਮਕ ਦੀਆਂ ਡਲੀਆਂ ਨੇ ਆਪਸ ਵਿੱਚ ਫੈਸਲਾ ਕੀਤਾ, ਝੂਠੀ ਸੀ ਤਦੀ ਵਾਪਸ ਨਹੀਂ ਆਈ, ਸ਼ਰਮਸਾਰ ਹੋਣੀ ਸੀ, ਝੂਠੀ ਸੀ, ਝੂਠਾ ਦਾਵਾ ਕੀਤਾ ਸੀ, ਨਾਪ ਨਹੀਂ ਸਕੀ ਗਹਿਰਾਈ ਚੌੜਾਈ ਲੰਬਾਈ। ਹੁਣ ਸਾਡੇ ਕੋਲ ਸ਼ਰਮਸਾਰ ਨਾ ਹੋਵੇ, ਇਸ ਵਾਸਤੇ ਵਾਪਸ ਨਹੀਂ ਆਈ। ਇੱਕ ਨੇ ਹੋਰ ਹਿੰਮਤ ਕੀਤੀ, ਚਲੋ ਆਪਾਂ ਸਾਗਰ ਨੂੰ ਛੱਡਦੇ ਹਾਂ, ਉਹਨੂੰ ਲੱਭੀਏ ਜਿਹਨੇ ਇੰਨਾ ਝੂਠਾ ਦਾਅਵਾ ਕੀਤਾ ਸੀ, ਉਹਨੂੰ ਲੱਭੀਏ। ਉਹ ਜਿਹੜੀ ਦੂਜੀ ਗਈ ਨਾ, ਉਹ ਵੀ ਹਜ਼ਾਰਾਂ ਸਾਲ ਹੋ ਗਏ ਵਾਪਸ ਨਾ ਆਈ, ਉਡੀਕਦੀਆਂ ਪਈਆਂ। ਜਿਹੜੇ ਲੀਨ ਹੋ ਗਏ, ਯਕੀਨ ਜਾਣੋ ਕੁਝ ਕਹਿਣ ਜੋਗਾ ਰਹੀ ਨਾ, ਉਹਨਾਂ ਨੇ ਕਹਿ ਦਿੱਤਾ ਅਕਥ ਹੈ। ਤੇ ਜਿਹੜੇ ਕਿਨਾਰੇ ਤੇ ਰਹਿ ਗਏ ਉਹਨਾਂ ਨੇ ਕਿਹਾ ਹੈ ਹੀ ਨਹੀਂ, ਗੱਲ ਖਤਮ, ਗੱਲ ਖਤਮ। ਇਹ ਦੁਬਦਾ ਕਰੀਬਨ ਕਰੀਬਨ ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ। ਇੱਕੋ ਹੀ ਤਰੀਕਾ ਹੈ, ਸਾਗਰ ਦੇ ਵਿੱਚ ਛਾਲ ਮਾਰ। ਪਰ ਸਾਗਰ ਦੇ ਵਿੱਚ ਛਾਲ ਮਾਰਦੇ ਆਪਣੀ ਹੋਂਦ ਰਹਿੰਦੀ ਨਹੀਂ ਰਹਿੰਦੀ। ਜਬ ਹਮ ਹੋਤੇ ਤਬ ਤੋ ਨਾ ਆਏ, ਕਹਿੰਦੇ ਨੇ ਦੋ ਨਹੀਂ ਰਹਿੰਦੇ, ਉਸ ਹਾਲਤ ਦੇ ਵਿੱਚ ਇੱਕ ਰਹਿ ਜਾਂਦਾ ਹੈ। ਇੱਕ ਜਬ ਹਮ ਹੋਤੇ ਤਬ ਤੋ ਨਾ ਆਏ, ਮੇਰੀ ਦੁਨੀਆਂ ਚ ਤੋ ਨਹੀਂ ਸੀ, ਨਹੀਂ ਸੀ। ਫਿਰ ਹੁਣ ਕੀ ਹੈ, ਹੁਣ ਮੈਂ ਨਹੀਂ ਹਾਂ, ਮੈਂ ਨਹੀਂ ਹਾਂ। ਲਾਹੌਰ ਦੇ ਸਵਾਮੀ ਰਾਮ ਤੀਰਥ, ਰਾਮ ਉਹਨਾਂ ਦਾ ਨਾਮ ਸੀ, ਸਵਾਮੀ ਰਾਮ ਤੀਰਥ ਆਪਣੇ ਆਪ ਨੂੰ ਰਾਮ ਕਹਿੰਦੇ ਸਨ। ਇੱਕ ਦਿਨ ਕੁੱਤੇ ਨੇ ਕੱਟ ਖਾਦਾ ਤੇ ਕਹਿਣ ਲੱਗੇ, ਅੱਜ ਰਾਮ ਨੂੰ ਕੁੱਤੇ ਨੇ ਬੜਾ ਕੱਟਿਆ, ਬੜਾ ਖੂਨ ਨਿਕਲਿਆ, ਅੱਜ ਰਾਮ ਬੜਾ ਪਰੇਸ਼ਾਨ ਹੋਇਆ। ਅੱਧੇ ਲੋਕ ਤੇ ਉਸ ਨੂੰ ਪਾਗਲ ਕਹਿਣ ਲੱਗ ਪਏ ਸਨ, ਆਪਣੇ ਆਪ ਨੂੰ ਬਾਦਸ਼ਾਹ ਵੀ ਕਹਿੰਦੇ ਸਨ। ਕਾਰਨ ਰਾਮ ਹੀ ਰਹਿ ਗਿਆ ਸੀ, ਰਾਮ ਤੀਰਥ ਤੇ ਖਤਮ ਹੋ ਗਿਆ ਸੀ, ਗੱਲ ਇਤਨੀ ਸੀ। ਜਬ ਹਮ ਹੋਤੇ ਤਬ ਤੋ ਨਾ ਆਏ, ਅਬ ਤੋ ਹੀ ਮੈਂ ਨਾ ਆਏ। ਰਹੇਗਾ ਤੇ ਇੱਕ, ਜਿੰਨੇ ਚਿਰ ਤੱਕ ਮੈਂ ਹਾਂ ਤਾਂ ਫਿਰ ਮਨੁੱਖ ਕਹਿ ਸਕਦਾ ਹੈ ਨਹੀਂ ਹੈ, ਨਹੀਂ ਹੈ। ਤੇ ਨਮਕ ਦੀ ਡਲੀ ਗਈ, ਹੁਣ ਨਮਕ ਦੀ ਡਲੀ ਨਹੀਂ ਹੈ, ਗੱਲ ਖਤਮ, ਹੁਣ ਨਮਕ ਦੀ ਡਲੀ ਨਹੀਂ ਹੈ। ਤੇ ਬਾਕੀਆਂ ਡਲੀਆਂ ਨੂੰ ਕੌਣ ਸਮਝਾ ਹੈ? ਸਾਗਰ ਅਸੀਮ ਹੈ, ਅਕਥ ਹੈ, ਕੌਣ ਸਮਝਾ ਹੈ? ਜੋ ਖੋਜ ਕਰਨ ਵਾਸਤੇ ਗਏ ਉਤੇ ਮਿਟ ਗਏ, ਤੇ ਜਿਹੜੇ ਕਿਨਾਰੇ ਤੇ ਖੋਜ ਕਰਦੇ ਰਹੇ ਉਹ ਨਿਕਾਰੀ ਹੋ ਗਏ। ਦੁਨੀਆਂ ਵਿਚ ਚੋਟੀ ਦੇ ਧਾਰਮਿਕ ਮਨੁੱਖ ਹੀ ਨਾਸਤਿਕ ਹੋਏ ਨੇ, ਦੁਨੀਆਂ ਦੇ ਚੋਟੀ ਦੇ ਧਾਰਮਿਕ ਮਨੁੱਖ ਹੀ ਮਹਾਨ ਜ਼ਾਲਮ ਹੋਏ ਨੇ। ਸੁਰਤ ਰੁਕ ਗਈ, ਦਿਖਾਵਾ ਰਹਿ ਗਿਆ, ਧਰਮ ਦਾ ਪਖੰਡ ਰਹਿ ਗਿਆ। ਬੜੇ ਜ਼ਾਲਮ ਦੁਨੀਆਂ ਵਿਚ ਬੜੇ ਬੜੇ ਤਸ਼ੱਦਦ ਤੇ ਖੂਨ ਖਰਾਬੇ ਜੋ ਧਰਮ ਦੇ ਨਾਂ ਤੇ ਹੋਏ ਇਹ ਚੋਟੀ ਦੇ ਧਾਰਮਿਕ ਲੋਕਾਂ ਨੇ ਕਰਾਏ। ਕਦੇ ਇਤਿਹਾਸ ਪੜੋਗੇ ਤੇ ਹੀ ਕੁਛ ਮਿਲੇਗਾ। ਮਾਸੂਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲਿਆਂ ਤੇ ਫਿਤਵਾ ਕਾਜ਼ੀ ਨੇ ਲਾਇਆ ਹੈ ਵੀ ਖੂਨ ਡੋਲਣ ਦੀ ਕੀ ਲੋੜ ਹੈ, ਦੀਵਾਰਾਂ ਚ ਇਹਨਾਂ ਨੇ ਚਿਣ ਦਿਓ। ਗੱਲ ਦੀਵਾਰ ਦੇ ਚਿਣਨ ਦਾ ਫਿਤਵਾ ਕਾਜ਼ੀ ਦਿੰਦਾ ਹੈ। ਹੈਰਾਨਗੀ, ਪੰਜ ਵਕਤ ਦਾ ਨਿਮਾਜ਼ੀ ਹੈ, ਤਸਬੀ ਫੇਰਦਾ, ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ, ਪਰ ਕਿਨਾਰੇ ਤੇ ਅਜੇ ਮੈਂ ਹੈ ਤੂੰ ਨਹੀਂ ਹੈ, ਤੂੰ ਨਹੀਂ ਹੈ। ਇਹ ਨਮਕ ਦੀ ਡਲੀ ਕਿਨਾਰੇ ਤੇ, ਇਹ ਜਿਹੜੇ ਲੰਬੇ ਸਮੇਂ ਤੱਕ ਕਿਨਾਰੇ ਤੇ ਰਹਿ ਜਾਂਦੇ ਨੇ ਇਹ ਫਿਰ ਕਹਿ ਦਿੰਦੇ ਨੇ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਦੂਰ ਕਿਉਂ ਜਾਓ, ਗੁਰਸਿੱਖਾਂ ਚ ਦੇਖ ਲਈਦਾ। ਬੜੇ ਲੰਬੇ ਸਮੇਂ ਤੋਂ ਜੋ ਗੁਰਦੁਆਰੇ ਆ ਰਹੇ ਨੇ ਉਹਨਾਂ ਦੇ ਬੱਚੇ ਮੈਨੂੰ ਕਹਿੰਦੇ ਨੇ ਕੀ ਕਰਨਾ ਅਸੀਂ ਗੁਰਦੁਆਰੇ ਜਾ ਕੇ, ਸਾਡਾ ਬਾਪੂ 40-50 ਸਾਲ ਤੋਂ ਜਾ ਰਿਹਾ, ਅਜੇ ਵੀ ਝੂਠ ਬੋਲਦਾ, ਕ੍ਰੋਧ ਕਰਦਾ, ਸ਼ਰਾਬ ਵੀ ਪੀਂਦਾ, ਸਾਰੇ ਅਨਰਥ ਕਰਦਾ, ਬੇਈਮਾਨੀ ਵੀ ਕਰਦਾ। ਤੇ ਸਾਡਾ ਪਿਓ ਦੇਵਤਾ ਨਹੀਂ ਬਣ ਸਕਿਆ ਤੇ ਅਸੀਂ ਕਿੱਥੋਂ ਬਣ ਗਏ? ਹੈ ਹੀ ਨਹੀਂ, ਇਹ ਹੈ ਹੀ ਨਹੀਂ, ਐਵੇਂ ਹੀ ਪਖੰਡ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਪਖੰਡੀਆਂ ਕਰਕੇ ਨਾਸਤਿਕਤਾ ਫੈਲਦੀ ਹੈ। ਤੇ ਪਖੰਡੀ ਕੌਣ ਹੈ ਜੋ ਸਾਰੀ ਜ਼ਿੰਦਗੀ ਕਿਨਾਰੇ ਤੇ ਹੀ ਰਹਿ ਗਏ, ਬਸ ਲੀਨ ਨਹੀਂ ਹੁੰਦਾ। ਲੀਨ ਹੋ ਗਿਆ ਤਾਂ ਸਾਗਰ ਹੋ ਜਾਏਗਾ, ਲੀਨ ਹੋ ਗਿਆ ਤਾਂ ਪਰਮਾਤਮਾ ਹੋ ਜਾਏਗਾ। شمس تبریز نے ایک فریاد کی تھی پرماتما دے اگوں، من تو سودی تو من سودم، من جان سودی تو تن سودم، ای کسنا گوید باد ازیں من دی گرم تو دی گری، تو میں ہو جاویں تے میں تو ہو جاواں، میں تن ہو جاواں تو جان ہو جاویں، پھر کوئی اے نہ آکھے میں کوئی ہور ہاں تے تو کوئی ہور، اے کس نہ گوید باد ازیں، پھر کوئی اے نہ آکھے اے کس نہ گوید باد ازیں، من دی گرم تو دی گری، تو کوئی ہور ہے میں کوئی ہور ہاں اے پھر کوئی نہ آکھے، اجے تے اس طرح کہندے پے نے، کیوں تو ہے تے میں اجے تے تو ہے میں ہاں، دو بنے ہوئے نے، اسے نو رودس کہندے نے، ہن میں نہیں تو ہے، من تو شودی تو من شودم، من جان شودی تو تن شودم، ای کس نہ گوید باد ازیں من دی گرم تو دی گری، پھر کوئی اے ہمت نہ کرے آکھن دی تو کوئی ہور ہے میں کوئی ہور ہاں، جے تو آنند سروپ ہے تو پھر لوکی آکھن میں بھی آنند سروپ ہاں، تو نرویر ہے پھر لوکی آکھن میں بھی نرویر ہاں، تو سمدرشت ہے پھر لوکی آکھن میں بھی سمدرشت ہو گیا، تو دیا دا ساگر ہے پھر لوکی آکھن میں بھی دیا دا ساگر ہاں، اجے تو دیا دا ساگر بنیا ہویا میں تے بے رہنا، اجے تو پریم دا ساگر بنیا میرے کول تے نفرت ہے، اجے تو نرویر دا ساگر بنیا ہویا نرویرتا دا میں تے ویر ورودھ دے چاں، اجے میں ہاں تو ہے، کچھ ایسی بخشش کر تو میں ہو جاویں میں تو ہو جاواں، تو جند ہو جاویں میں تن ہو جاواں، ای کس نہ گوید باد ازیں من دی گرم تو دی گری، پر اس طرح دی جد اوستھا بندی ہے پھر پتہ ہے وہ کی کہہ دیندے نیں، کہن نہ جائی اکت نہیں کہہ سکتے، جنہاں نے جانے ہاں انہاں نے تے کہہ دیتا نہیں کہہ سکتے، تے جنہاں نے جانے ہاں انہاں نے کہہ دیتا سی نہیں جاندے، یہ بھی میں عرض کر دیا، جنہاں نے جانے ہاں انہاں نے کہہ دیتا سی نہیں ناپ سکتے نہیں تول سکتے، جنہاں نے نہ جانیا کنارے رہ گئے کچھ ناستک ہو گئے، تے کچھ ایک نے دسنا شروع کیتا جو بالکل جھوٹ سی، بالکل غلط بیانی سی، یہ غلط بیانیاں ہی قریباً قریباً دھارک مندراں دے چل رہی ہیں اور دنیا بھرم بھلیکیاں چ پہ جاندی ہے، کل ہی مینو کوئی کہہ رہا سی اسی تے ایتے برشٹ نکلے پیپراں چ بڑی گل، انہیں تے اے کیتا ہے میں کہ تسی سنت منیا سی نا، ہاں سنت منیا سی، تے میں کہ کس آدھار تے منیا سی، کیڑے میٹر نال ویکھیا سی پہلے یہ دسو، کیڑے میٹر نال ویکھیا سی، کئی بیبیاں بھی ملدیاں نا، اسی تے سچ کھن دے درشن کر کے آئی ہاں، نرا جھوٹ متھے تے ٹپکدا پیا سچ کھن دے درشن کر کے آئی ہاں، نرا ہی جھوٹ سچ دے چ لین ہوئے بنا کوئی سچ کھنڈی نہیں ہے، پھر اس دی پہچان کون کرے گا، کیڑے میٹر نال ناپو گے، ਸੰਤ ਨੂੰ ਸਮਝਣ ਵਾਸਤੇ ਮੈਂ ਇੱਕ ਦਲੀਲ ਦਿੰਦਾ ਹੁੰਦਾ। ਇੱਕ ਬੱਚਾ ਜਵਾਨ ਨੂੰ ਕਿਸ ਤਰ੍ਹਾਂ ਸਮਝੇਗਾ, ਇੱਕ 5 ਸਾਲ ਦਾ ਬੱਚਾ 25 ਸਾਲ ਦੇ ਜਵਾਨ ਨੂੰ ਕਿਸ ਤਰ੍ਹਾਂ ਸਮਝੇਗਾ। ਜਵਾਨ ਦੀ ਆਪਣੀ ਉਮੰਗ ਹੈ, ਤਰੰਗ ਹੈ, ਵਾਸ਼ਨਾ ਹੈ, ਕਾਮਨਾ ਹੈ, ਇਹ ਮਾਸੂਮ ਬੱਚਾ ਕੀ ਸਮਝੇਗਾ ਕਿ ਜਵਾਨੀ ਕੀ ਆਉਂਦੀ ਹੈ। ਹਾਂ, ਜਵਾਨ ਹੋ ਕੇ ਹੀ ਪਤਾ ਚੱਲਦਾ ਜਵਾਨੀ ਕਿਸ ਨੂੰ ਕਹਿੰਦੇ ਨੇ। ਉਂਝ ਨਹੀਂ ਤੇ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਭਾਵੇਂ ਬੁੱਢਾ ਉਹਦਾ ਪਿਓ ਹੋਵੇ ਤੇ ਦਾਦਾ ਹੋਵੇ, ਦੇਖਦਾ ਹੋਵੇ। ਬੁਢੇਪਾ ਕੀ ਹੈ ਇਹਦੀ ਸਮਝ ਤੋਂ ਪਰੇ, ਬੁਢੇਪੇ ਦੀਆਂ ਖੂਬੀਆਂ ਕੀ ਨੇ ਤੇ ਬੁਢੇਪੇ ਦੀਆਂ ਮਜਬੂਰੀਆਂ ਕੀ ਨੇ, ਬੁਢੇਪੇ ਦੀ ਮਹਾਨਤਾ ਕੀ ਹੈ ਤੇ ਬੁਢੇਪੇ ਦੀਆਂ ਕਮੀਆਂ ਕੀ ਨੇ, ਇਹ ਜਵਾਨ ਨੂੰ ਕੀ ਪਤਾ, ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ ਹੈ। ਤੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ, ਭਾਵੇਂ ਮੁਰਦੇ ਉਸਨੇ ਸੈਂਕੜੇ ਦੇਖੇ ਹੋਣ, ਭਾਵੇਂ ਸੈਂਕੜੇ ਦਫ਼ਾ ਸ਼ਮਸ਼ਾਨ ਘਾਟ ਤੇ ਗਿਆ ਹੋਵੇ, ਭਾਵੇਂ ਬਹੁਤ ਸਾਰੇ ਮੁਰਦਿਆਂ ਨੂੰ ਇਸ਼ਨਾਨ ਕਰਾਇਆ ਹੋਵੇ, ਇਸ ਬੁੱਢੇ ਨੂੰ ਕੀ ਪਤਾ ਮੌਤ ਕਿਸ ਨੂੰ ਕਹਿੰਦੇ ਨੇ। ਮਰ ਕੇ ਹੀ ਪਤਾ ਚੱਲਦਾ ਮੌਤ ਕੀ ਹੈ, ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਕੀ ਹੈ, ਪਰਮਾਤਮਾ ਦੇ ਚ ਲੀਨ ਹੋ ਕੇ ਹੀ ਪਤਾ ਚੱਲਦਾ ਹੈ ਪਰਮਾਤਮਾ ਕੀ ਹੈ। ਇਹ ਵਡ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ, ਉਹ ਜਾਣਦਾ ਦੂਸਰਾ ਨੇ। ਜਿਤਨਾ ਵੱਡਾ ਪਰਮਾਤਮਾ ਆਪ ਹੈ ਇਤਨਾ ਹੀ ਕੋਈ ਵੱਡਾ ਹੋਵੇ, ਜਿਤਨਾ ਜਵਾਨ ਹੈ ਇਹ ਬੱਚਾ ਉਤਨਾ ਜਵਾਨ ਹੋ ਜਾਏ ਫਿਰ ਜਵਾਨੀ ਨੂੰ ਸਮਝੇਗਾ, ਅਜੇ ਨੇ। ਇਹ ਜਵਾਨ ਬੁੱਢਾ ਹੋ ਜਾਏ ਤਾਂ ਬੁਢੇਪੇ ਨੂੰ ਸਮਝੇਗਾ, ਅਜੇ ਨੇ। ਮੌਤ ਆ ਗਈ ਤਾਂ ਸਮਝੇਗਾ ਕਿਸ ਨੂੰ ਕਹਿੰਦੇ ਨੇ ਮੌਤ, ਅਜੇ ਨੇ, ਅਜੇ ਨੇ। ਇਹ ਵੱਡ ਉੱਚਾ ਹੋਵੇ ਕੋਏ, ਪਰਮਾਤਮਾ ਨੇ ਇੱਕ ਬਖਸ਼ਿਸ਼ ਰੱਖੀ ਹੋਈ ਹੈ, ਇਹ ਜੀਵ ਪਰਮਾਤਮਾ ਜੈਸਾ ਹੋ ਸਕਦਾ ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਬਹਿਓ ਅਨ ਕਤੇ ਨਾ ਜਾਈ। ਕਬੀਰ ਕਹਿੰਦੇ ਨੇ ਸੱਚ ਹੋ ਗਿਆ, ਹੁਣ ਕਬੀਰ ਨਹੀਂ ਰਿਹਾ, ਸੱਚ ਰਹਿ ਗਿਆ, ਗੱਲ ਖਤਮ ਹੋ ਗਈ, ਕਬੀਰ ਤੇ ਖਤਮ ਹੋ ਗਿਆ। ਸਾਚ ਭਇਓ, ਹੁਣ ਸੱਚ ਹੋ ਗਿਆ, ਹੁਣ ਸੱਚ ਪ੍ਰਗਟ ਹੋ ਗਿਆ। ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮ ਹੋਏ ਨਿਵਰਿਓ। ਹੁਣ ਕਬੀਰ ਰਾਮ ਹੋ ਗਿਆ, ਕਬੀਰ ਕਬੀਰ ਨਹੀਂ ਰਿਹਾ, ਹੁਣ ਸਿੱਖ ਗੁਰੂ ਜੈਸਾ ਹੋ ਗਿਆ ਹੈ। ਔਰ ਗੁਰੂ ਮਾਣ ਨਾਲ ਕਹਿ ਦਿੰਦਾ ਇਹ ਮੇਰਾ ਆਪਣਾ ਹੀ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਇਤੇ ਖਾਸ ਰੂਪ ਹੈ ਮੇਰਾ, ਮੇਰੇ ਇਸ ਰੂਪ ਦੇ ਦਰਸ਼ਨ ਕਰਨੇ ਨੇ ਤੇ ਖਾਲਸੇ ਦੇ ਦਰਸ਼ਨ ਕਰਨੇ। ਸਾਫ ਕਿਹਾ ਸਰਵ ਲੋਕ ਗ੍ਰੰਥ ਦੇ ਚ ਸਭ ਕੁਝ ਲਿਖਿਆ। ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਅੱਜ ਦਾ ਪਾਵਨ ਪਵਿੱਤਰ ਵਾਕ ਲੰਬਾ ਵੀ ਕਾਫੀ ਹੈ ਤੇ ਮੈਂ ਇਸੇ ਹੀ ਦਰਸ਼ਨ ਫਿਲੋਸਫੀ ਚ ਨਾ ਰਹਿ ਜਾਵਾਂ, ਲੇਕਿਨ ਮੈਂ ਫਿਰ ਅਰਜ਼ ਕਰਦੇ ਹਾਂ ਜਿਨ੍ਹਾਂ ਨੇ ਜਾਣੇ ਹੈ ਉਹਨਾਂ ਨੇ ਇਹ ਜਾਣੇ ਹੈ, ਨਹੀਂ ਜਾਣ ਸਕੇ ਜਿਨ੍ਹਾਂ ਨੇ ਕਥਨ ਵੀ ਕੀਤਾ ਉਹਨਾਂ ਨੇ ਇਹ ਵੀ ਆਖਿਆ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ। ਜਿਨ੍ਹਾਂ ਨੇ ਵੇਖਿਆ ਵੀ ਹੈ ਪਰ ਫਿਰ ਵੀ ਕਹਿ ਦਿੱਤਾ ਮਨ ਬਾਣੀ ਬੁੱਧ ਤੋਂ ਪਰੇ, ਅਗਮ ਅਗੋਚਰ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ, ਇਹ ਅੱਖਾਂ ਨਹੀਂ ਪਹੁੰਚ ਸਕਦੀਆਂ। ਭਾਵੇਂ ਅੱਖਾਂ ਦੀ ਸ਼ਕਤੀ ਅੱਜ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ, ਖੁਰਦਬੀਨ ਬਣਾ ਦਿੱਤੀ ਏ, ਦੂਰਬੀਨ ਬਣਾ ਦਿੱਤੀ ਏ, ਦੂਰ ਦੀ ਚੀਜ਼ ਵੇਖ ਸਕਦੇ ਹਾਂ, ਬਾਰੀਕ ਚੀਜ਼ ਵੇਖ ਸਕਦੇ ਹਾਂ, ਫਿਰ ਵੀ ਅੱਖਾਂ ਪਰਮਾਤਮਾ ਨੂੰ ਨਹੀਂ ਵੇਖ ਸਕਦੀਆਂ। ਭਾਵੇਂ ਕੰਨਾਂ ਦੀ ਸਰੋਤ ਵੀ ਵਧਾ ਦਿੱਤੀ ਏ, ਹਜ਼ਾਰਾਂ ਮੀਲ ਦੀ ਦੂਰੀ ਤੇ ਕੋਈ ਫੋਨ ਸਾਨੂੰ ਕਰ ਰਿਹਾ, ਅਸੀਂ ਸੁਣ ਰਹੇ ਹਾਂ, ਪਹਿਲੇ ਕਿੱਥੇ ਸੁਣ ਸਕਦੇ ਸੀ। ਵਿਗਿਆਨ ਨੇ ਸਾਡੀ ਆਵਾਜ਼ ਨੂੰ ਵੀ ਵਧਾ ਦਿੱਤਾ, ਇੱਕ ਮੁਲਕ ਦੇ ਚ ਅਸੀਂ ਬੋਲਦੇ ਪਏ ਹਾਂ, ਦੂਜੇ ਮੁਲਕ ਦੇ ਚ ਅਗਲਾ ਸੁਣ ਰਿਹਾ। ਇੰਦਰੀਆਂ ਦੀ ਸ਼ਕਤੀ ਤੇ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ, ਫਿਰ ਵੀ ਇਹ ਇੰਦਰੀ ਪਰਮਾਤਮਾ ਤੱਕ ਨਹੀਂ ਪਹੁੰਚੇ। ਇੱਕ ਵੀ ਸਾਇੰਟਿਸਟ ਨੇ ਨਹੀਂ ਆਖਿਆ ਵੇਖ ਲਿਆ ਪਰਮਾਤਮਾ, ਸਮਝ ਗਏ ਪਰਮਾਤਮਾ ਨੂੰ। ਹਾਂ, ਇਹਨਾਂ ਹੀ ਆਖਿਆ ਪਰਮਾਤਮਾ ਨਹੀਂ ਹੈ, ਇਹ ਜ਼ਰੂਰ ਆਖਿਆ। ਜੈਸੇ ਕੱਲ ਤੁਹਾਨੂੰ ਵਾਸੂ ਭਾਰਦਵਾਜ ਦੱਸਦੇ ਸਨ ਕਿ ਮੈਂ ਨਾਸਤਿਕ ਰਿਹਾ, ਮੈਨੂੰ ਖੁਦ ਕਹਿੰਦੇ ਸਨ ਮੈਂ ਨਾਸਤਿਕ ਰਿਹਾ, ਮੈਂ ਨਹੀਂ ਮੰਨਦਾ ਸੀ। ਸਾਇੰਟਿਸਟ ਅਕਸਰ ਸਾਇੰਟਿਸਟ ਨਾਸਤਿਕ ਹੁੰਦੇ ਨੇ, ਪਦਾਰਥ ਦੀ ਖੋਜ ਕਰਦਿਆਂ ਕਰਦਿਆਂ ਦਿਮਾਗ ਪਦਾਰਥਵਾਦੀ ਬਣ ਜਾਂਦਾ। ਪਦਾਰਥ ਦੀਆਂ ਅਗੰਮੀ ਖੇਡਾਂ ਦੇਖ ਦੇਖ ਕੇ ਉਹ ਪਰਮਾਤਮਾ ਤੋਂ ਇਨਕਾਰੀ ਹੋ ਜਾਂਦੇ ਨੇ, ਇਨਕਾਰੀ ਹੋ ਜਾਂਦੇ ਨੇ। ਜਦ ਸਾਇੰਸ ਵਿਗਿਆਨ ਦੀ ਇਹ ਖੋਜ ਉਹਨਾਂ ਦੇ ਕੈਂਸਰ ਨੂੰ ਦੂਰ ਕਰ ਨਾ ਸਕੀ, ਉਹ ਦੂਰ ਹੋਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਚ ਆ ਕੇ, ਤੂੰ ਇਸ ਅਗੰਮੀ ਸ਼ਕਤੀ ਨੂੰ ਉਸਨੇ ਕਬੂਲ ਕਰ ਲਿਆ ਵੀ ਹੈ, ਇਹ ਤੇ ਕੋਈ ਖੇਡ ਹੈ। ਮੈਨੂੰ ਕਹਿੰਦੇ ਨੇ ਸਮਝ ਤੇ ਮੇਰੀ ਨਹੀਂ ਆਈ ਕੋਈ, ਪਰ ਹੈ, ਇਹ ਖੇਡ ਹੈ। ਹੁਣ ਕੌਣ ਦੱਸੇ ਸਮਝ ਚ ਆ ਵੀ ਨਹੀਂ ਸਕਦੇ, ਨਹੀਂ ਆ ਸਕਦੇ, ਸਮਝ ਲੀਨ ਹੋ ਜਾਂਦੀ ਹੈ, ਨਮਕ ਦੀ ਡਲੀ ਲੀਨ ਹੋ ਜਾਂਦੀ ਹੈ, ਵਾਪਸ ਦੱਸਣ ਜੋਗਾ ਨਹੀਂ ਰਹਿੰਦੀ, ਨਹੀਂ ਰਹਿੰਦੀ। ਜਿੰਨੇ ਵੀ ਲੀਨ ਹੋ ਗਏ ਉਹਨਾਂ ਨੇ ਕਹਿ ਦਿੱਤਾ ਅਕਤ ਮਨ ਬਾਣੀ ਬੁੱਧ ਤੋਂ ਪਰੇ ਅਗਮ ਅਗੋਚਰ। ਮੈਂ ਉਰਦੂ ਦਾ ਇਹ ਸ਼ੇਰ ਫਿਰ ਤੁਹਾਨੂੰ ਸਰਵਨ ਕਰਾਵਾਂ ਸੂਫੀ ਦਾ, ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਆਪਣੇ ਪਿਆਰੇ ਦਾ ਪਤਾ ਕਿਸ ਤੋਂ ਪੁੱਛੀਏ, ਕਿਸ ਤੋਂ ਪੁੱਛੀਏ, ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਜਿਹਦੇ ਕੋਲ ਖਬਰ ਸੀ, ਐ ਖੁਦਾ ਤੇਰੀ ਖਬਰ ਜਿਹਦੇ ਕੋਲ ਸੀ, ਉਹ ਤੇ ਦੱਸਣ ਜੋਗਾ ਹੀ ਨਹੀਂ, ਉਹ ਤੇ ਦੱਸਣ ਜੋਗਾ ਹੀ ਨਾ ਰਿਹਾ, ਤੇ ਜਿਹੜੇ ਦੱਸਦੇ ਪਏ ਨੇ ਉਹ ਪਹੁੰਚੇ ਕੋਈ ਨੇ, ਉਹ ਪਹੁੰਚੇ ਕੋਈ ਨੇ, ਉਹ ਗਲਤ ਪਤਾ ਦੱਸਦੇ ਪਏ ਨੇ, ਉਹ ਗਲਤ ਠਿਕਾਣਾ ਦੱਸਦੇ ਪਏ ਨੇ, ਤੇ ਜਿਹਦੇ ਕੋਲ ਸਹੀ ਪਤਾ ਹੈ ਉਹ ਕਹਿੰਦਾ ਮੇਰੀ ਜ਼ਬਾਨ ਦੀ ਪਹੁੰਚ ਨਹੀਂ, ਮੈਂ ਨਹੀਂ ਕਹਿ ਸਕਦਾ, ਮੈਂ ਨਹੀਂ ਦੱਸ ਸਕਦਾ। ਇਹ ਦੁਬਿਧਾ ਇਸੇ ਵਾਸਤੇ ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ ਮਨੁੱਖੀ ਦੁਨੀਆ ਚ। ਜਿਨ੍ਹਾਂ ਨੇ ਜਾਣਿਆ, ਜਿਨ੍ਹਾਂ ਕੋਲ ਖਬਰ ਸੀ ਉਹ ਖਬਰ ਦੱਸਣ ਜੋਗਾ ਨੇ, ਤੇ ਜਿਹੜੇ ਬੇਖਬਰ ਨੇ ਉਹ ਖਬਰਾਂ ਦੱਸਦੇ ਪਏ ਨੇ, ਦੱਸਦੇ ਪਏ ਨੇ, ਰੱਜ ਕੇ ਦੱਸਦੇ ਪਏ ਨੇ, ਦੱਸਦਿਆਂ ਦੱਸਦਿਆਂ ਥੱਕਦੇ ਵੀ ਨੇ, ਬੜਾ ਦੱਸਦੇ ਪਏ ਨੇ, ਬੜੇ ਬੈਸ ਮਬਾਸੇ। ਨਾਲ ਸਾਰੇ ਸਾਥੀ ਬੈਠੇ ਸਨ, ਥੋੜੇ ਦਿਨ ਇੱਕ ਸੱਜਣ ਨੇ ਫੋਨ ਕੀਤੀ, ਜਿਸ ਬ੍ਰਹਮ ਗਿਆਨੀ ਦੇ ਤੁਸੀਂ ਲਕਸ਼ਣ ਦੱਸਦੇ ਹੋ, ਕਿਧਰੇ ਪਿੱਛੇ ਕਥਾ ਇਸ ਤਰ੍ਹਾਂ ਦੀ ਚੱਲੀ ਹੋਵੇਗੀ, ਉਹ ਲਕਸ਼ਣ ਮੇਰੇ ਵਿੱਚ ਹਨ, ਆ ਕੇ ਦੇਖ ਲਿਓ, ਇਹ ਲਕਸ਼ਣ ਮੇਰੇ ਵਿੱਚ ਹਨ। ਮੈਂ ਸਾਰੇ ਬ੍ਰਹਮ ਗਿਆਨੀ ਦੇ ਲਕਸ਼ਣ ਰੱਖਦਾ। ਤੁਸੀਂ ਕਹਿੰਦੇ ਹੋ ਕਰੋੜਾਂ ਚ ਕੋਈ ਇੱਕ ਅੱਧ ਆਉਂਦਾ, ਹਰ ਸ਼ਹਿਰ ਦੇ ਚ ਨਹੀਂ ਆਉਂਦਾ, ਆਉਂਦੇ ਨੇ। ਮੈਂ ਬ੍ਰਹਮ ਗਿਆਨੀ, ਮੈਂ ਬ੍ਰਹਮ ਗਿਆਨੀ, ਮੈਂ ਕਿਹਾ ਠੀਕ ਹੈ, ਹੁਣ ਤੇਰੇ ਨਾਲ ਪੈਸੇ ਕੀ ਕਰੀਏ, ਬਿਹਤਰ ਹੋਵੇਗਾ ਮੈਂ ਕਿਹਾ ਹੋਸਪਿਟਲ ਚ ਇਲਾਜ ਕਰਾ ਲੈ। ਮੈਂ ਫਿਰ ਨਹੀਂ ਕਹਿ ਕੇ ਜਾਨ ਛੁੜਾਈ, ਮੈਂ ਕਿਸੇ ਡਾਕਟਰ ਨੂੰ ਦਿਖਾ ਜ਼ਰੂਰ, ਕਿਉਂਕਿ ਅੱਜ ਤੱਕ ਜਿਨ੍ਹਾਂ ਨੇ ਜਾਣਿਆ ਉਹ ਲੀਨ ਹੋ ਗਏ ਤੇ ਉਨ੍ਹਾਂ ਨੇ ਇਹ ਆਖਿਆ ਸੀ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ ਸਾਨੂੰ ਕੁਛ ਵੀ ਪਤਾ ਨਹੀਂ ਕੁਛ ਵੀ ਪਤਾ ਨਹੀਂ ਉਨ੍ਹਾਂ ਦਾ ਇਹ ਕਹਿਣਾ ਗੁਸਤਾਖੀ ਮਾਪ ਕੁਛ ਪਤਾ ਹੈ ਕੁਛ ਪਤਾ ਹੈ ਪਰ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਉਨ੍ਹਾਂ ਦਾ ਇਹ ਕਹਿਣਾ ਨਹੀਂ ਕਥਨ ਕਰ ਸਕਦੇ ਨਹੀਂ ਕਥਨ ਕਰ ਸਕਦੇ ਕੁਝ ਇਸ਼ਾਰਾ ਕਰ ਰਿਹਾ ਕਿਸੇ ਪਾਸੇ ਦਾ ਇਸ਼ਾਰਾ ਕਰ ਰਿਹਾ ਕੋਈ ਖੇਡ ਬਣੀ ਹੈ ਕੋਈ ਰਸ ਬਣੇ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਇੱਕ ਨੇ ਦੇ ਤੁਹਾਡੇ ਨੇੜੇ ਇਧਰ ਪਿੰਡ ਦੇ ਬੰਦੇ ਨੇ ਇੱਥੇ ਆ ਕੇ ਮੇਰੇ ਕੋਲ ਤਿੰਨ ਚਾਰ ਦਿਨ ਦਾਅਵਾ ਕੀਤਾ ਅੰਮ੍ਰਿਤ ਵੇਲੇ ਹੀ ਆ ਕੇ ਸਿਰ ਕਹਿੰਦਾ ਸੀ ਮੈਂ ਪਹਿਲੀ ਦਫ਼ਾ ਸਟੇਜ ਤੇ ਬ੍ਰਹਮ ਗਿਆਨ ਨੂੰ ਲਿਆਂਦਾ ਮੈਂ ਕਿਹਾ ਲਿਆਂਦਾ ਹੋਵੇਗਾ ਅੱਜ ਤੱਕ ਵਿਚਾਰੇ ਜਿੰਨੇ ਅਵਤਾਰ ਹੋਏ ਨੇ ਉਹ ਤੇ ਐਵੇਂ ਹੀ ਹੋਏ ਨੇ ਕੋਈ ਲਿਆਂਦਾ ਹੋਵੇਗਾ ਪਹਿਲੀ ਦਫ਼ਾ ਇਸ ਤਰ੍ਹਾਂ ਦੇ ਮਿਲਦੇ ਨੇ ਬਹੁਤ ਆਦੇ ਚ ਮਿਲਦੇ ਨੇ ਸੂਫੀ ਕਹਿੰਦਾ ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਈ ਅਜਾਨ ਅਨਜਾਨ ਕਹਿ ਦੋ ਉਸਨੂੰ ਮੂੜ ਕਹਿ ਦੋ ਸੋਈ ਅਜਾਨ ਕਹੇ ਮੈਂ ਜਾਣੇ ਗੁਰੂ ਨਾਨਕ ਬਸ ਉਸੇ ਨੂੰ ਅਨਜਾਣ ਸਮਝ ਲਓ ਜਿਹੜਾ ਕਹਿੰਦਾ ਮੈਂ ਜਾਣ ਲੈ ਮੈਨੂੰ ਪਤਾ ਹੈ ਮੈਂ ਬ੍ਰਹਮ ਗਿਆਨੀ ਹਾਂ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਨਾ ਰੇ ਪਰ ਜਿਹਨੇ ਜਾਣਿਆ ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ ਹਰ ਕਾ ਭਗਤ ਪ੍ਰਗਟ ਨਹਿ ਛਪੇ ਨਹੀਂ ਛਪਦਾ ਕਿਹਦੀ ਨਿਗਾਹ ਚੋ ਜਾਣਨ ਵਾਲਿਆਂ ਦੀ ਨਿਗਾਹ ਤੋਂ ਜਾਣਨ ਵਾਲਿਆਂ ਦੀ ਨਿਗਾਹ ਤੋਂ ਇਸ ਨੂੰ ਪੰਚਦਸੀ ਦੇ ਕਰਤਾ ਨੇ ਇੰਜ ਵੀ ਲਿਖਿਆ ਉਹ ਪ੍ਰਭੂ ਕੀ ਹੈ ਸ਼ਿਸ਼ ਪੁੱਛਦਾ ਉਹਦੀ ਵਿਆਖਿਆ ਕਰਕੇ ਦੱਸੋ ਬਿਆਨ ਕਰੋ ਉਹਨੇ ਬੜਾ ਇੱਕ ਕੀਮਤੀ ਹੀਰਾ ਪੱਥਰ ਦੇ ਦਿੱਤਾ ਬਹੁਤ ਕੀਮਤੀ ਉਹਨੂੰ ਆਖਿਆ ਇਹ ਵੇਚ ਕੇ ਆ ਜਾ ਪਰ ਪਹਿਲੇ ਤੋਂ ਜਿੱਥੇ ਜਿੱਥੇ ਜਾਣਾ ਮੈਂ ਤੈਨੂੰ ਕਹਿਣਾ ਤੂੰ ਦੱਸੀ ਉਹ ਦੇਂਦਾ ਕੀ ਹੈ ਫਿਰ ਮੇਰੇ ਕੋਲ ਇਜਾਜ਼ਤ ਲੈ ਜਾਈ ਵੇਚਣ ਵਾਸਤੇ ਉਹ ਜੋ ਫਜ਼ਾਨਾ ਸਬਜ਼ੀ ਵੇਚਦਾ ਹੈ ਨਾ ਉਹਦੇ ਕੋਲ ਲੈ ਜਾ ਬਈ ਮੈਂ ਪੱਥਰ ਵੇਚਣਾ ਲੈਣਾ ਹੀ ਉਹ ਦੂਜਾ ਜੋ ਕੱਪੜੇ ਦੀ ਦੁਕਾਨ ਹੈ ਬਜਾਜ਼ੀ ਦੀ ਕੱਢੀ ਬੈਠਾ ਉਹਦੇ ਕੋਲ ਜਾਏ ਤੇ ਕਈ ਮੈਂ ਵੇਚਣਾ ਮੇਰੇ ਸੰਤ ਨੇ ਮੈਨੂੰ ਭੇਜਿਆ ਉਹ ਕੀ ਮੁੱਲ ਤੈਨੂੰ ਦੱਸਦਾ ਤੇ ਤੀਸਰਾ ਵੀ ਮੈਂ ਤੈਨੂੰ ਦੱਸਦਿਆਂ ਉਹ ਜਿਹੜਾ ਕਸਾਈ ਹੈ ਮਾਸ ਵੇਚਦਾ ਉਹਦੇ ਕੋਲ ਚਲਾ ਜਾਏ ਕਈ ਇਹ ਮੈਂ ਵੇਚਣਾ ਕੀ ਦੇਗਾ ਮੈਨੂੰ ਆ ਕੇ ਦੱਸੀ ਫਿਰ ਫੈਸਲਾ ਮੈਂ ਕਰਾਂਗਾ ਕਿ ਫਲਾਣੇ ਕੁੱਲ ਵੇਚਣਾ ਸਬਜ਼ੀ ਵਾਲੇ ਨੇ ਕਹਿ ਦਿੱਤਾ ਦੋ ਟਾਈਮ ਦੀ ਸਬਜ਼ੀ ਤੈਨੂੰ ਦੇ ਦੇਣਾ ਇੱਥੇ ਰੱਖ ਜਾ ਇਸ ਪੱਥਰ ਨੂੰ ਕੱਪੜੇ ਵਾਲੇ ਨੇ ਕਹਿ ਦਿੱਤਾ ਚਲੋ ਇੱਕ ਚੋਲੇ ਦਾ ਕੱਪੜਾ ਤੈਨੂੰ ਦੇ ਦੇਣਾ ਪੱਥਰ ਜ਼ਰਾ ਚਮਕਦਾ ਪਿਆ ਠੀਕ ਹੈ ਰੱਖ ਲੈ ਕਸਾਈ ਕੋਲ ਚਲਾ ਗਿਆ ਕਹਿੰਦਾ ਲੋੜ ਤੇ ਆਪਣੇ ਨੂੰ ਕੋਈ ਨਹੀਂ ਦੀ ਪਰ ਤੂੰ ਹੁਣ ਆਇਆ ਤੇ ਸੰਤ ਨੇ ਤੈਨੂੰ ਭੇਜਿਆ ਚਲੋ ਇੱਕ ਡੰਗ ਦਾ ਮਾਸ ਲੈ ਜਾ ਬਸ ਐਨਾ ਉਹ ਵਾਪਸ ਆ ਗਿਆ ਕਹਿਣ ਲੱਗਾ ਸੰਤ ਜੀ ਕਿਹਦੇ ਕੋਲ ਵੇਚਾਂ ਇਹ ਤਿੰਨ ਤਰ੍ਹਾਂ ਦੇ ਮੁੱਲ ਦੱਸੇ ਗਏ ਸੰਤ ਨੇ ਆਖਿਆ ਹੁਣ ਇੱਕ ਚੌਥਾ ਵੀ ਹੈ ਉਹਦੇ ਕੋਲ ਹੋਆ ਉਹ ਸੀ ਜੌਹਰੀ ਉੱਥੇ ਹੋਆ ਪਰ ਵੇਚੀ ਨਾ ਮੈਨੂੰ ਆ ਕੇ ਦੱਸੇ ਮੈਨੂੰ ਆ ਕੇ ਦੱਸ। ਜੋਰੀ ਕੋਲ ਗਿਆ, ਉਹਨੇ ਆਖਿਆ 10,000 ਸੋਨੇ ਦੀਆਂ ਮੋਹਰਾਂ ਲੈ ਲੈ, ਪਰ ਮਿੱਤਰਾ ਮੇਰੇ ਕੋਲ ਇਤਨਾ ਹੀ ਧਨ ਹੈ ਕਿ ਇਸ ਧਨ ਤੋਂ ਵੀ ਕੀਮਤੀ ਹੈ, ਕੀਮਤੀ ਹੈ। ਜੇ ਤੇਰਾ ਜੀ ਕਰੇ ਇਹ 10,000 ਮੋਹਰਾਂ ਲੈ ਲੈ, ਇਹਨੂੰ ਰੱਖ ਜਾ, ਪਰ ਇਹਦੀ ਕੀਮਤ ਨਹੀਂ ਹੈ, ਕਿਉਂਕਿ ਇਸ ਤੋਂ ਜ਼ਿਆਦਾ ਮੈਂ ਦੇ ਨਹੀਂ ਸਕਦਾ, ਮੇਰੇ ਕੋਲ ਹੈ ਨਹੀਂ, ਇੰਨਾ ਹੀ ਹੈ। ਜੇ ਇਤਨੇ ਤੂੰ ਵੇਚਣਾ ਚਾਹੇ ਰੱਖ ਜਾ। ਦੰਗ ਰਹਿ ਗਿਆ। ਆ ਕੇ ਸੰਤ ਨੂੰ ਦੱਸਿਆ, ਕਿਨੇ ਇੰਨਾ ਮੁੱਲ ਪਾਇਆ ਉਸਨੇ, ਤੇ ਨਾਲੇ ਉਹ ਕਹਿੰਦਾ ਮੁੱਲ ਨਹੀਂ ਹੈ, ਮੁੱਲ ਨਹੀਂ ਹੈ, ਆਪਣੇ ਕੋਲ ਹੋਰ ਹੈ ਨੇ, ਇੰਜ ਕਹਿੰਦਾ। ਪੰਚਦਸੀ ਨੇ ਬੜੀ ਰਸਦਾਇਕ ਇਹ ਜੋ ਹੈ ਕਹਾਣੀ ਦੱਸੀ ਹੈ। ਪੰਚਦਸੀ ਦਾ ਕਰਤਾ ਫਿਰ ਲਿਖਦਾ ਹੈ, ਸਬਜ਼ੀ ਮੰਡੀ ਇਹ ਵੇਚਣ ਵਾਲੇ, ਮਾਸ ਵੇਚਣ ਵਾਲੇ, ਕੱਪੜੇ ਵੇਚਣ ਵਾਲੇ, ਬਾਜ਼ਾਰਾਂ ਦੇ ਬਾਜ਼ਾਰ ਨੇ, ਬਾਜ਼ਾਰਾਂ ਦੇ ਬਾਜ਼ਾਰ ਨੇ, ਹੀਰਾ ਤੇ ਕਿਧਰੇ ਕਿਧਰੇ ਵਿਕਦਾ, ਲੰਬੀ ਚੌੜੀ ਮਾਰਕੀਟ ਨਹੀਂ ਆਉਂਦੀ, ਲੰਬੇ ਚੌੜੇ ਬਾਜ਼ਾਰ ਨਹੀਂ ਆਉਂਦੇ, ਹਰ ਜਗ੍ਹਾ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਜਗ੍ਹਾ ਬ੍ਰਹਮ ਗਿਆਨੀ ਨੂੰ ਸਮਝਣ ਵਾਲਾ ਵੀ ਨਹੀਂ ਆਉਂਦਾ। ਸੋਈ ਅਜਾਨ ਕਹੇ ਮੈਂ ਜਾਣਿਆ, ਮੈਂ ਜਾਣ ਲਿਆ। ਤੋ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੋਹਰ ਲੱਗ ਗਈ, ਅਣਜਾਣ ਹੈ, ਨਹੀਂ ਜਾਣਦਾ, ਨਹੀਂ ਜਾਣਦਾ। ਗੁਰੂ ਨਾਨਕ ਕਹਿੰਦੇ ਨੇ ਇਸ ਤੇ ਮੋਹਰ ਲੱਗ ਗਈ, ਇਹ ਨਹੀਂ ਜਾਣਦਾ। ਸੋਈ ਅਜਾਨ ਕਹੇ ਮੈਂ ਜਾਣਿਆ। ਮੈਂ ਇਸ ਵਾਸਤੇ ਕਹਿ ਰਿਹਾ, ਅੱਜ ਤੱਕ ਬਹੁਤ ਸਾਰਿਆਂ ਨੇ ਮੇਰੇ ਅੱਗੋਂ ਦਾਅਵੇ ਕੀਤੇ ਨੇ ਅਸੀਂ ਬ੍ਰਹਮ ਗਿਆਨੀ ਹਾਂ। ਤੁਸੀਂ ਕੀ ਸਮਝਦੇ ਹੋ ਸਾਨੂੰ, ਅਸੀਂ ਬ੍ਰਹਮ ਗਿਆਨੀ ਹਾਂ? ਇੱਕ ਤੇ ਥੋੜੇ ਦਿਨ ਹੋਇਆ, ਔਖਾ ਹੀ ਹੋ ਗਿਆ, ਤੁਸੀਂ ਸ਼ੱਕ ਕਿਉਂ ਕਰਦੇ ਮੈਂ ਬ੍ਰਹਮ ਗਿਆਨੀ ਹਾਂ? ਮੈਂ ਕਿਹਾ ਨਹੀਂ ਬਾਬਾ ਜੀ, ਸ਼ੱਕ ਨਹੀਂ ਕਰਦੇ, ਤੁਸੀਂ ਬ੍ਰਹਮ ਗਿਆਨੀ ਮੰਨਦੇ ਆ। ਹੁਣ ਖੇੜਾ ਮੈਂ ਕਿਹਾ ਸਾਡਾ ਛੱਡੋ, ਇਹ ਬ੍ਰਹਮ ਗਿਆਨ ਸਿਰ ਦਾ ਭੋਜ ਬਣ ਗਿਆ। ਮੈਂ ਕਿਹਾ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਸੰਸਾਰ ਵਿੱਚ ਬਹੁਤ ਨੇ। ਸ੍ਰੀ 108, ਸ੍ਰੀ 111 ਆਪਣੇ ਨਾਲ ਲਕਬ ਜੋੜਨ ਵਾਲੇ ਬੜੇ ਨੇ, ਬਹੁਤ ਕੁਛ ਆਪਣੇ ਨਾਲ ਇਸ ਤਰ੍ਹਾਂ ਦੇ ਅਹੁਦੇ ਰੁਤਬੇ ਉਪਾਧੀਆਂ ਜੋੜਨ ਵਾਲੇ ਮਿਲਣਗੇ। ਪਰ ਮਹਾਰਾਜ ਕਹਿੰਦੇ ਨੇ ਇੰਨੀਆਂ ਉਪਾਧੀਆਂ ਨਾਲ ਜੋੜਨਾ ਹੀ ਇਸ ਗੱਲ ਦਾ ਸਬੂਤ ਹੈ, ਨਹੀਂ ਜਾਣਦੇ, ਨਹੀਂ ਜਾਣਦੇ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰਹੇ। ਪਰ ਜੋ ਜਾਣਨ ਵਾਲਾ ਹੈ ਉਹ ਜਾਣਨ ਵਾਲਿਆਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿੰਦਾ, ਨਹੀਂ ਰਹਿੰਦਾ। ਅਨਕ ਜਤਨ ਕਰ ਹਿਰਦੇ ਰੱਖਿਆ, ਰਤਨ ਨਾ ਛਪੇ ਛਪਾਇਆ। ਪਰ ਰਤਨ ਨਹੀਂ ਛੁਪੇਗਾ ਜੋਰੀ ਦੀ ਨਿਗਾਹ ਤੋਂ, ਸਬਜ਼ੀ ਵੇਚਣ ਵਾਲੀ ਦੀ ਨਿਗਾਹ ਤੋਂ ਛੁਪ ਜਾਏਗਾ, ਕਸਾਈ ਦੀ ਨਿਗਾਹ ਤੋਂ ਛੁਪ ਜਾਏਗਾ, ਬਜਾਜ ਦੀ ਦੁਕਾਨ, ਬਜਾਜੀ ਦੀ ਦੁਕਾਨ ਕਰਨ ਵਾਲੇ ਤੋਂ ਛੁਪ ਜਾਏਗਾ, ਕੋਈ ਜੋਹਰੀ ਪਹਿਚਾਣ ਲਏਗਾ। ਤੇ ਜੋਹਰੀ ਹਰ ਜਗ੍ਹਾ ਨਹੀਂ ਆਉਂਦੇ। ਕੱਪੜੇ ਦੀ ਪਰਖ ਕਰਨ ਵਾਲੇ, ਸਬਜ਼ੀ ਦੀ ਪਰਖ ਕਰਨ ਵਾਲੇ, ਮਾਸ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਹੁੰਦੇ ਨੇ, ਹੀਰੇ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਨਹੀਂ ਆਉਂਦੇ, ਹਰ ਜਗ੍ਹਾ ਨਹੀਂ ਆਉਂਦੇ। ਹਰ ਕਾ ਭਗਤ ਪ੍ਰਗਟ ਨਾ ਛਪੇ, ਅਨੇਕ ਜਤਨ ਕਰ ਹਿਰਦੇ ਰੱਖਿਆ, ਰਤਨ ਨਾ ਛਪੇ ਛਪਾਇਆ। ਸੋਈ ਅਜਾਨ ਅਣਜਾਣ ਸਮਝ ਲਓ, ਜਿਹੜਾ ਦਾਅਵਾ ਕਰੇ ਮੈਂ ਜਾਣਦਾ, ਜਾਣਦਾ। ਇਹ ਬਹੁਤ ਵੱਡੀ ਗੱਲ ਜਗਤ ਗੁਰੂ ਬਾਵੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖ ਦਿੱਤੀ ਹੈ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰੇ। ਸੂਫੀ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਐ ਮੇਰੇ ਖੁਦਾ ਤੇਰੀ ਖਬਰ ਕਿਸ ਤੇ ਕੋਲੋਂ ਲਈ ਹੈ, ਕਿਸ ਕੋਲ ਪੁੱਛੀ ਹੈ? ਆਉਣਾ ਤੇ ਚਾਹੁੰਦੇ ਹਾਂ, ਤੇਰੇ ਨਾਲ ਜੁੜਨਾ ਤੇ ਚਾਹੁੰਦੇ ਹਾਂ, ਰਸ ਮਾਣਨਾ ਤੇ ਚਾਹੁੰਦੇ ਆ, ਤੇਰਾ ਪਿਆਰ ਤੇ ਬੜਾ ਜਾ ਗਿਆ, ਪਰ ਪੁੱਛੀਏ ਕਿਹਦੇ ਕੋਲ, ਕਿਹਦੇ ਕੋਲ ਪਤਾ ਪੁੱਛੀਏ, ਕਿਸੇ ਪਤਾ ਪੁੱਛੇ, ਮੰਜ਼ਿਲ ਏ ਜਾਣਾ ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ, ਜੋ ਤੇਰੇ ਵਿੱਚ ਲੀਨ ਸੀ ਉਹ ਤੇ ਕੁਝ ਕਹਿਣ ਜੋਗਾ ਨਹੀਂ, ਕਹਿੰਦਾ ਸੀ ਨੇਤੀ ਨੇਤੀ ਇਹ ਵੀ ਨਹੀਂ ਇਹ ਵੀ ਨਹੀਂ, ਜੋ ਮੈਂ ਦੇਖਿਆ ਇਹ ਵੀ ਨਹੀਂ, ਜੋ ਮੈਂ ਬਿਆਨ ਕੀਤਾ ਇਹ ਵੀ ਨਹੀਂ, ਜੋ ਮੈਂ ਸਮਝਿਆ ਇਹ ਵੀ ਨਹੀਂ, ਮੇਰੀ ਸਮਝ ਦੀ ਸੀਮਾ, ਮੇਰੇ ਬਿਆਨ ਦੀ ਸੀਮਾ, ਮੇਰੇ ਸੁਣਨ ਦੀ ਸੀਮਾ, ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਣੇ। ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀਤਾ, ਕੀਤਾ ਕਥਨ, ਕਥਨ ਕਰ ਕਰਕੇ ਪਤਾ ਚੱਲਿਆ ਅਕਥ ਹੈ, ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ, ਕਹਿਣ ਨਾ ਜਾਈ ਅਕਥ। ਸ਼ਬਦ ਦਾ ਜੋ ਸਾਰਨ ਸੀ ਤੁਛ ਬੁੱਧੀ ਅਨੁਸਾਰ ਮੈਂ ਤੁਹਾਡੇ ਸਾਹਮਣੇ ਰੱਖਿਆ, ਛੰਦ ਕਈ ਨੇ ਸਲੋਕ ਕਈ ਨੇ, ਇਸ ਵਾਸਤੇ ਸਮੇਂ ਦੀ ਉਲੰਘਣਾ ਨਾ ਕਰੀਏ, ਹੁਣ ਤੁਸੀਂ ਅਖਰੀ ਅਰਥ ਜੋ ਹੈ ਸਰਵਨ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਹੈ ਇੱਕ ਹੈ ਉਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਔਰ ਉਹ ਸਤ ਸਰੂਪ ਹੈ, ਉਸੇ ਤੋਂ ਹੀ ਸਾਰਾ ਗਿਆਨ ਆ ਰਿਹਾ, ਗੁਰੂ ਹੈ, ਔਰ ਉਹ ਪ੍ਰਸਾਦ ਹੈ, ਬਖਸ਼ਿਸ਼ ਹੈ, ਕਰੀਮ ਹੈ, ਰਹੀਮ ਹੈ। ਜੈ ਸ੍ਰੀ ਰਾਗ ਤੇ ਫਿਰ ਦੋ ਤਾਲਾਂ ਦੇ, ਇੱਕ ਤਾਲਾ, ਦੋ ਤਾਲਾ, ਤਿੰਨ ਤਾਲ, ਚੌਤਾਲ, ਇਹ ਤਾਲਾਂ ਦੇ ਨਾਮ ਨੇ, ਰਾਗ ਤੇ ਤਾਲ, ਸੁਰ ਤੇ ਤਾਲ। ਮਹਾਰਾਜ ਨੇ ਨਾਲ ਸੁਰ ਵੀ ਲਿਖ ਦਿੱਤੀ ਹੈ, ਤਾਲ ਵੀ ਲਿਖ ਦਿੱਤਾ ਹੈ। ਸੁਰ ਜੈਤ ਸ੍ਰੀ, ਰਾਗ ਜੈਤ ਸ੍ਰੀ, ਤਾਲ ਦੋ। ਜੋ ਥੋੜੀ ਬਹੁਤ ਸੰਗੀਤ ਦੀ ਮਸ ਰੱਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ, ਗਾ ਰਿਹਾ ਤਿੰਨ ਤਾਲ ਦੇ ਚ, ਅਗਲਾ ਵਜਾ ਰਿਹਾ ਇੱਕ ਤਾਲ, ਤੋ ਤਾਲਮੇਲ ਨਹੀਂ ਬੈਠੇਗਾ, ਹੋ ਸਕਦਾ ਸੁਰ ਦੇ ਚ ਗਾਣ ਵਾਲਾ ਬੇਸੁਰਾ ਹੋ ਜਾਵੇ। ਸੁਰ ਦੇ ਨਾਲ ਤਾਲ ਚਾਹੀਦਾ, ਤਾਲ ਦੇ ਨਾਲ ਸੁਰ ਚਾਹੀਦਾ, ਬੜੀ ਕਮਾਲ ਦੀ ਪਾਤਸ਼ਾਹ ਦੀ ਦੇਣ ਹੈ ਸੁਰ ਤੇ ਤਾਲ ਦੀ। ਜੈ ਸ੍ਰੀ ਰਾਗ ਸੁਰ ਔਰ ਦੋ ਤਾਲਾ, ਇਹਦੇ ਚ ਮੇਰੇ ਪਾਤਸ਼ਾਹ ਨੇ ਇਹ ਛੰਦ ਤੇ ਸਲੋਕ ਉਚਾਰਨ ਕੀਤੇ ਨੇ, ਨੜੀ ਵਾਪ ਆਪ ਸਰਵਨ ਕਰੋ। ਹਾਂਜੀ, ਜੋ ਅਗਮ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ, ਜੋ ਬਹੁਤ ਉੱਚਾ ਹੈ, ਸੋਚ ਤੋਂ ਵੀ ਉੱਚਾ, ਉੱਥੇ ਤੱਕ ਕਲਪਨਾ ਵੀ ਨਹੀਂ ਜਾਂਦੀ, ਉੱਥੇ ਤੱਕ ਸੋਚ ਵੀ ਨਹੀਂ ਜਾਂਦੀ, ਉੱਥੇ ਤੱਕ ਤਖੀਅਲ ਵੀ ਨਹੀਂ ਜਾਂਦਾ। ਤਖੀਅਲ ਦੀ ਵੀ ਸੀਮਾ ਹੈ, ਸੋਚ ਦੀ ਵੀ ਸੀਮਾ ਹੈ, ਕਲਪਨਾ ਦੀ ਵੀ ਸੀਮਾ ਹੈ, ਉਸ ਤੋਂ ਵੀ ਉੱਚਾ, ਉਸ ਤੋਂ ਵੀ ਉੱਚਾ, ਇੰਦਰੀਆਂ ਦੀ ਪਹੁੰਚ ਤੋਂ ਉੱਪਰ ਹੈ, ਅਗਮ ਹੈ। ਫਿਰ ਮਹਾਰਾਜ ਕਹਿੰਦੇ ਨੇ ਕਹਿਣ ਨਾ ਜਾਈ ਅਕਥ, ਕਿਹਾ ਵੀ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਜੋ ਸਾਰਿਆਂ ਦੀ ਪ੍ਰਿਤ ਪਾਲਣਾ ਤੇ ਰਕਸ਼ਾ ਕਰਨ ਦੇ ਸਮਰੱਥ ਹੈ, ਬਸ ਮੈਂ ਉਹਦੀ ਸ਼ਰਨ ਦੇ ਚ ਹਾਂ, ਮੈਂ ਉਹਦੀ ਸ਼ਰਨ ਦੇ ਚ ਹਾਂ, ਮੈਂ ਉਹਨੂੰ ਬੰਦਨਾ ਕਰਦਾ। ਹਾਂਜੀ, ਹੇ ਪ੍ਰਭੂ, ਅਸੀਂ ਤੇਰੀ ਸ਼ਰਨ ਚ ਆ ਗਏ, ਤੈਨੂੰ ਅਰਪਣ ਕਰ ਦਿੱਤਾ, ਹੁਣ ਜਿਵੇਂ ਤੈਨੂੰ ਬਾਂਵਦਾ ਹੈ ਤਿਵੇਂ ਤੂੰ ਰੱਖ ਲੈ, ਜਿੱਥੇ ਤੂੰ ਰੱਖਦਾ ਉੱਥੇ ਰੱਖ ਲੈ, ਜਿਵੇਂ ਤੂੰ ਰੱਖਦਾ ਉਸ ਤਰ੍ਹਾਂ ਰੱਖ ਲੈ। ਹਾਂਜੀ, ਅਸੰਖ, ਸੰਖ ਇੱਕ ਹਿੰਦਸਾ ਹੈ, ਅਸੰਖ ਜਿਹਦੀ ਸੰਖਿਆ ਨਹੀਂ ਹੋ ਸਕਦੀ, ਜਿਹਦੀ ਗਿਣਤੀ ਨਹੀਂ ਹੋ ਸਕਦੀ। ਕਿਤਨੇ ਔਗਣ ਨੇ ਪ੍ਰਭੂ, ਗਿਣਤੀ ਤੇ ਨਹੀਂ ਹੋ ਸਕਦੀ। ਮੈਂ ਕਿੱਥੇ ਤੱਕ ਗਿਣਾ ਤੇਰੇ ਗੁਣ ਬੇਅੰਤ ਨੇ, ਮੇਰੇ ਔਗਣ ਬੇਅੰਤ ਨੇ। ਬਸ ਪ੍ਰਾਰਥਨਾ ਹੈ, ਰੱਖ ਲੈ ਜਿਵੇਂ ਤੈਨੂੰ ਪਾਉਂਦਾ, ਜਿੱਥੇ ਤੈਨੂੰ ਪਾਉਂਦਾ ਉੱਥੇ ਰੱਖ ਲੈ। ਕੋਈ ਗੁਣ ਨਹੀਂ ਕਿ ਮੇਰੇ ਕੋਲ ਇਹ ਹੈ ਸੰਸਾਰ ਦੇ ਚ। ਕਿਧਰੇ ਮਨੁੱਖ ਕੰਮ ਦੀ ਤਲਾਸ਼ ਕਰੇ, ਇੰਟਰਵਿਊ ਦੇ ਚ ਆਪਣੇ ਗੁਣ ਦੱਸਣੇ ਪੈਂਦੇ, ਆਪਣੀ ਲਿਆਕਤ ਦੱਸਣੀ ਪੈਂਦੀ ਹੈ, ਆਪਣੇ ਲਿਆਕਤ ਦੇ ਸਰਟੀਫਿਕੇਟ ਵੀ ਲੈ ਜਾਣੇ ਪੈਂਦੇ, ਸਭ ਦੱਸਣੇ ਪੈਂਦੇ। ਇੰਨੀ ਲਿਆਕਤ ਹੈ, ਇਤਨਾ ਮੈਂ ਪੜ੍ਹਾ ਲਿਖਾਂ, ਇਹਦੇ ਪ੍ਰੂਫ ਨੇ, ਸਰਟੀਫਿਕੇਟ ਨੇ। ਜੈਸਾ ਫਿਰ ਇੰਟਰਵਿਊ ਦੇ ਚੋ ਪਾਸ ਹੋ ਜਾਏ, ਜਿਤਨੀ ਲਿਆਕਤ ਦਾ ਮਨੁੱਖ ਚਾਹੀਦਾ ਉਤਨੀ ਲਿਆਕਤ ਦੇ ਉਹਦੇ ਕੋਲ ਸਰਟੀਫਿਕੇਟ ਹੋਵਣ, ਸਾਡੇ ਦੇਸ਼ ਦੇ ਇੱਥੇ ਸਿਫਾਰਿਸ਼ ਵੀ ਹੋਵੇ, ਤੇ ਫਿਰ ਖੇਡ ਬਣ ਜਾਂਦੀ ਉਹਦੀ, ਖੇਡ ਬਣ ਜਾਂਦੀ ਹੈ। ਇੱਥੇ ਜਿਹੜਾ ਗੁਣਾਂ ਦਾ ਦਾਵਾ ਕਰੇ ਨਾ ਪਰਮਾਤਮਾ ਦੇ ਅੱਗੋਂ, ਗੁਣਾਂ ਦਾ, ਇਸ ਤਰ੍ਹਾਂ ਦਾ ਇੱਕੋ ਮਨੁੱਖ ਧਾਰਮਿਕ ਇਤਿਹਾਸ ਦੇ ਚ ਮਿਲਦਾ ਹੈ। ਮਿਸਰ ਦਾ ਇੱਕ ਆਜੜੀ ਅਯਾਲੀ, ਉਹ ਕਿਧਰੇ ਇੱਕ ਇਬਾਦਤਗਾਹ ਦੇ ਕੋਲੋਂ ਲੰਘਿਆ ਤੇ ਜਿਹੜਾ ਆਵਾਜ਼ ਦੇ ਰਿਹਾ ਸੀ, ਖੁਦਾ ਦੀ ਵਿਆਖਿਆ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਖੁਦਾ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ, ਖੁਦਾ ਲਾ ਮਕਾਨ ਹੈ, ਉਹਦਾ ਕੋਈ ਥਾਂ ਟਿਕਾਣਾ ਨਹੀਂ ਹੈ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨਾ, ਅਨਾਮ ਹੈ ਅਠਾਮ ਹੈ। ਉਹ ਵਿਚਾਰਾ ਅਯਾਲੀ ਯਤੀਮ ਬੱਚਾ ਸੀ, ਜਵਾਨੀ ਦੇ ਚ ਉਸਨੇ ਕਦਮ ਰੱਖਿਆ ਸੀ ਪਰ ਯਤੀਮ ਸੀ, ਮਾਂ ਬਾਪ ਨਹੀਂ ਸਨ, 30-40 ਭੇਡਾਂ ਉਹਦੇ ਕੋਲ ਸਨ। ਆ ਕੇ ਅੱਜ ਪਹਿਲੀ ਦਫਾ ਪ੍ਰਾਰਥਨਾ ਕਰਨ ਲੱਗਾ, ਜਿਵੇਂ ਸੁਣ ਕੇ ਆਇਆ, ਕਹਿੰਦਾ ਖੁਦਾ ਤੂੰ ਲਾ ਮਕਾਨ ਹੈ, ਤੇਰੇ ਕੋਲ ਮਕਾਨ ਕੋਈ ਨਹੀਂ, ਆਪਣੇ ਕੋਲ ਵੀ ਕੋਈ ਨਹੀਂ, ਰੁੱਖਾਂ ਥੱਲੇ ਹੀ ਰਹਿੰਦੇ। ਤੂੰ ਲਾ ਸ਼ਰੀਕ ਹੈ ਨਾ, ਆਪਣਾ ਵੀ ਕੋਈ ਭਾਈ ਬੰਦੀ ਕੋਈ ਨਹੀਂ, ਆਪਣਾ ਵੀ ਕੋਈ ਸ਼ਰੀਕ ਨਹੀਂ, ਤੂੰ ਯਤੀਮ ਹੈ ਨਾ, ਆਪਾਂ ਵੀ ਯਤੀਮ ਆ, ਸਾਡਾ ਕੋਈ ਨਹੀਂ, ਨਾ ਮਾਂ ਬਾਪ ਨੇ। ਉਹ ਵਾਇਜ਼ ਕਹਿੰਦਾ ਸੀ ਤੇਰੇ ਵੀ ਮਾਂ ਬਾਪ ਕੋਈ ਨਹੀਂ, ਇਹ ਖੁਦਾ ਮੇਰੇ ਵੀ ਮਾਂ ਬਾਪ ਕੋਈ ਨੇ। ਉਹ ਵਾਇਜ਼ ਕਹਿੰਦਾ ਸੀ ਤੇਰੇ ਵੀ ਕੋਈ ਸ਼ਰੀਕ ਨਹੀਂ, ਆਪਣੇ ਵੀ ਕੋਈ ਸ਼ਰੀਕ ਨਹੀਂ, ਇਸ ਹਿਸਾਬ ਨਾਲ ਤੇ ਤੇਰੀ ਮੇਰੀ ਬਰਾਬਰੀ ਹੈ। ਪਤਾ ਦੋਸਤੀ ਕਿੱਥੇ ਆਉਂਦੀ ਹੈ? ਦੋਸਤੀ ਕਿੱਥੇ ਆਉਂਦੀ? ਬਰਾਬਰੀ ਦੇ ਤਲ ਤੇ ਆਉਂਦੀ ਹੈ। ਇੱਕ ਕ੍ਰੋਧੀ ਹੈ, ਇੱਕ ਸ਼ਾਂਤਮਈ ਹੈ, ਦੋਸਤੀ ਨਹੀਂ ਚਲੇਗੀ, ਦੋ ਦਿਨ ਦਾ ਸੰਗ ਹੋਵੇਗਾ। ਇੱਕ ਮੂਰਖ ਹੈ, ਇੱਕ ਸਿਆਣਾ ਹੈ, ਲੰਬੀ ਦੋਸਤੀ ਨਹੀਂ ਚੱਲ ਸਕਦੀ। ਇੱਕ ਦਾਨੀ ਹੈ, ਇੱਕ ਸ਼ੋਮ ਹੈ, ਇਹ ਲੰਬੀ ਦੋਸਤੀ ਨਹੀਂ ਚੱਲ ਸਕਦੀ। ਇੱਕ ਦਿਆਲੂ ਹੈ, ਇੱਕ ਕਠੋਰ ਹੈ, ਦੋਸਤੀ ਹੋ ਸਕਦੀ ਹੈ ਤੇ ਕਠੋਰ ਨੂੰ ਦਿਆਲੂ ਬਣਾਓ ਜਾਂ ਦਿਆਲੂ ਨੂੰ ਕਠੋਰ ਬਣਾਓ, ਜਾਂ ਸਿਆਣੇ ਨੂੰ ਮੂਰਖ ਬਣਾਓ ਜਾਂ ਮੂਰਖ ਸਿਆਣਾ ਬਣੇ, ਤਾਂ ਦੋਸਤੀ ਆਉਂਦੀ ਹੈ। ਦੋਸਤੀ ਤਾਂ ਆਉਂਦੀ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣਾਓ, ਨਹੀਂ ਤੇ ਦੋਸਤੀ ਨਹੀਂ ਹੁੰਦੀ। ਪੱਕੀ ਦੋਸਤੀ ਉੱਥੇ ਹੁੰਦੀ ਹੈ ਜਾਂ ਤੇ ਦੂਜੇ ਜੈਸੇ ਬਣ ਜਾਈਏ ਜਾਂ ਦੂਸਰੇ ਨੂੰ ਆਪਣੇ ਜੈਸਾ ਬਣਾਈਏ। ਇਹ ਆਲੀ ਕਹਿਣ ਲੱਗਾ, ਐ ਖੁਦਾ ਤੂੰ ਤੇ ਸਾਡੇ ਹੀ ਜੈਸਾ ਹੈ, ਤੇਰੇ ਮੇਰੇ ਚ ਫਰਕ ਕੀ? ਤੂੰ ਵੀ ਯਤੀਮ, ਆਪਾਂ ਵੀ ਯਤੀਮ, ਤੇਰੇ ਮਾਂ ਬਾਪ ਕੋਈ ਨਹੀਂ, ਸਾਡੇ ਵੀ ਕੋਈ ਨਹੀਂ, ਤੇਰਾ ਥਾਂ ਟਿਕਾਣਾ ਕੋਈ ਨਹੀਂ, ਸਾਡਾ ਵੀ ਕੋਈ ਨਹੀਂ, ਪਰ ਖੁਦਾ ਇੱਕ ਗੱਲ ਹੈ, ਮੇਰੇ ਕੋਲ ਕੁਛ ਹੈ, ਉਸ ਵਾਇਜ਼ ਨੇ ਨਹੀਂ ਦੱਸਿਆ ਤੇਰੇ ਕੋਲ ਹੈ, ਉਹ ਤੇਰੇ ਕੋਲ ਨਹੀਂ, ਆਪਣੇ ਕੋਲ ਹੈ, ਸਾਡੇ ਕੋਲ 40 ਭੇਡਾਂ ਨੇ, ਤੇਰੇ ਕੋਲ ਨਹੀਂ, ਤੂੰ ਮੇਰੇ ਨਾਲ ਦੋਸਤੀ ਪਾ ਲਵੇਂ, ਮੈਂ ਤੈਨੂੰ ਦੋਵੇਂ ਵਕਤ ਭੇਡਾਂ ਦਾ ਦੁੱਧ ਪਿਲਾਵਾਂਗਾ, ਤੂੰ ਮੇਰੇ ਨਾਲ ਦੋਸਤੀ ਪਾ ਲਵੇਂ, ਤੇ ਐ ਮੇਰੇ ਖੁਦਾ ਇਹ ਜਿਹੜੀ ਉਨ ਹੈ ਨਾ, ਸਰਦੀਆਂ ਦੇ ਦਿਨਾਂ ਵਿਚ ਮੈਂ ਤੈਨੂੰ ਤਨ ਦਾ ਚੋਲਾ ਬਣਾ ਕੇ ਦਿਆਂਗਾ, ਉਨ ਦਾ, ਤੈਨੂੰ ਫਿਰ ਠੰਡ ਨਹੀਂ ਲੱਗੇਗੀ। ਖੁਦਾ ਮੇਰੀਆਂ ਹੋਰ ਖੂਬੀਆਂ ਵੀ ਸੁਣ ਲੈ, ਮੈਨੂੰ ਕੁਝ ਜੜੀ ਬੂਟੀਆਂ ਦਾ ਵੀ ਗਿਆਨ ਹੈ, ਜਿਸ ਦਿਨ ਤੈਨੂੰ ਬੁਖਾਰ ਚੜੇਗਾ ਨਾ ਆਪਾਂ ਦੂਰ ਕਰ ਦਿਆਂਗੇ, ਦੂਰ ਕਰਦੇ ਹਾਂ। ਪਰ ਤੂੰ ਵੀ ਯਤੀਮ ਹੈ, ਤੇਜੇ ਸਿਰ ਦੇ ਚ ਵੀ ਜੂਆਂ ਪੈ ਜਾਂਦੀਆਂ ਹੋਣੀਆਂ ਨੇ, ਆਪਾਂ ਕੱਢ ਦਿਆਂਗੇ। ਇਸ ਤਰ੍ਹਾਂ ਮੌਲਾਨਾ ਰੋਮ ਨੇ ਸਾਰਾ ਲਿਖਿਆ। ਇਹ ਖੁਦਾ ਮੈਨੂੰ ਮੁੱਠੀ ਚਾਪੀ ਕਰਨ ਦੀ ਬੜੀ ਸੋਹਣੀ ਜਾਚ ਆਉਂਦੀ ਹੈ। ਤੂੰ ਥੱਕ ਜਾਇਆ ਕਰੇਗਾ ਨਾ, ਆਪਾਂ ਤੇਰੀ ਮੁੱਠੀ ਚਾਪੀ ਕਰਕੇ ਤੇਰਾ ਸਾਰਾ ਥਕੇਵਾ ਲਾ ਦੇਵਾਂਗੇ। ਉਸ ਵਾਇਜ ਨੇ ਇਹ ਨਹੀਂ ਦੱਸਿਆ ਤੇਰੇ ਵਿਚ ਇਹ ਖੂਬੀਆਂ ਨੇ, ਸਾਡੇ ਕੋਲ ਇਹ ਖੂਬੀਆਂ ਹੈਗੀਆਂ ਨੇ, ਸਾਡੇ ਕੋਲ ਇਹ ਗੁਣ ਹੈਗੇ ਨੇ। ਪਤਾ ਧਾਰਮਿਕ ਇਤਿਹਾਸਕਾਰ ਕੀ ਕਹਿੰਦੇ ਨੇ, ਇਕੋ ਇਸ ਭੋਲੇ ਮਨੁੱਖ ਨੇ, ਅਯਾਲੀ ਨੇ ਰੱਬ ਦੇ ਅੱਗੋਂ ਆਪਣੇ ਗੁਣ ਰੱਖੇ ਨੇ, ਔਗਣ ਨੇ ਗੁਣ ਰੱਖੇ ਨੇ। ਮੈਂ ਤੇਰੀਆਂ ਜੂਆਂ ਕੱਢ ਦਿਆਂਗਾ, ਮੈਂ ਤੇਰਾ ਬੁਖਾਰ ਲਾ ਦਿਆਂਗਾ, ਦੋਵੇਂ ਵਕਤ ਤੈਨੂੰ ਦੁੱਧ ਪਵਾਵਾਂਗਾ। ਪਰ ਖੁਦਾ ਪਤਾ ਨਹੀਂ ਤੇਰੇ ਕੋਲ ਪੈਸੇ ਹਨ ਕਿ ਨਹੀਂ, ਆਪਾਂ ਦੁੱਧ ਵੇਚ ਲੈਂਦੇ ਹਾਂ, ਉਨ ਵੇਚ ਲੈਂਦੇ ਹਾਂ, ਚਾਰ ਕੌਡੀਆਂ ਵੀ ਸਾਡੇ ਕੋਲ ਹੁੰਦੀਆਂ ਨੇ, ਦੋਵੇਂ ਵਕਤ ਤੈਨੂੰ ਬਾਜਰੇ ਦੀਆਂ ਦੋ ਰੋਟੀਆਂ ਬਣਾ ਕੇ ਖਿਲਾਵਾਂਗਾ। ਇੰਜ ਆਪਣੀਆਂ ਖੂਬੀਆਂ ਦੱਸਦਾ ਪਿਆ। ਕਹਿੰਦੇ ਹਜ਼ਰਤ ਮੂਸਾ ਕੋਲ ਦੀ ਲੰਘਿਆ, ਉਹਨੇ ਜਦ ਇਹ ਸੁਣੀ ਬੜੀ ਤਾੜਨਾ ਕੀਤੀ। ਇਤਿਹਾਸ ਦੇ ਇੱਥੇ ਤੱਕ ਲਿਖਿਆ ਦੋ ਥੱਪੜ ਮਾਰੇ। ਖੁਦਾ ਨੂੰ ਕਹਿੰਦਾ ਪਿਆ ਤੈਨੂੰ ਜੂਆਂ ਪੈ ਜਾਣ ਤੇ ਮੈਂ ਕੱਢਾਂ, ਉਹਨੂੰ ਦੁੱਧ ਪਿਲਾਵੇਂਗਾ, ਉਹਨੂੰ ਬੁਖਾਰ ਚੜਦਾ, ਤੂੰ ਉਸ ਨੂੰ ਯਤੀਮ ਕਹੀ ਜਾਂਦਾ। ਦੋ ਥੱਪੜ ਮਾਰ ਕੇ ਉਹਨੇ ਆਖਿਆ ਢੰਗ ਦੀ ਦੁਆ ਕਰਿਆ ਕਰ। ਪਹਿਲੇ ਸਿੱਖ ਚਲੇ ਗਏ ਮੂਸਾ ਕੋਤੂਰ ਤੇ, ਪਿਆਲੀ ਰੋਣ ਲੱਗ ਪਿਆ। ਕਹਿੰਦਾ ਖੁਦਾ ਇੱਕੋ ਹੀ ਤੇ ਤੂੰ ਸੀ ਜੋ ਮੇਰੇ ਵਰਗਾ ਸੀ, ਪਰ ਇਹ ਹਜ਼ਰਤ ਕਹਿੰਦਾ ਤੂੰ ਮੇਰੇ ਵਰਗਾ ਨਹੀਂ, ਸਾਡਾ ਤੇ ਦਿਲ ਹੀ ਟੁੱਟ ਗਿਆ। ਇੱਕ ਉਮੀਦ ਬਣੀ ਸੀ ਉਹ ਵੀ ਗਈ, ਭਾਵੇਂ ਤੂੰ ਆਇਆ ਤੇ ਕੋਈ ਨਹੀਂ, ਪਰ ਤੇਰੇ ਨਾਲ ਦੋਸਤੀ ਪਾ ਕੇ ਖੁਸ਼ੀ ਬੜੀ ਮਿਲੀ, ਯਾਦ ਜੋ ਉਸਦੀ ਸੀ ਕੁਛ ਆਨੰਦ ਬਣ ਗਿਆ। ਭਾਵੇਂ ਤੂੰ ਮਿਲਿਆ ਤੇ ਨਹੀਂ, ਪਰ ਤੇਰੇ ਅੱਗੋਂ ਜਦ ਮੈਂ ਫਰਿਆਦ ਕੀਤੀ, ਇਹ ਦੁਆ ਕੀਤੀ, ਆਨੰਦ ਬੜਾ ਆਇਆ, ਰਸ ਬੜਾ ਮਿਲਿਆ, ਸਕੂਨ ਬੜਿਆ ਮਿਲਿਆ, ਸ਼ਾਂਤੀ ਬੜੀ ਮਿਲੀ ਹੈ, ਹੁਣ ਮੈਂ ਕੀ ਕਰਾਂ। ਇਹ ਹਜ਼ਰਤ ਕਹਿੰਦਾ ਤੂੰ ਮੇਰੇ ਵਰਗਾ ਨਹੀਂ। ਕੋਤੂਰ ਦੇ ਉੱਤੇ ਅੱਜ ਬੈਠਾ ਰਾਤ ਨੂੰ ਜੈਸੇ ਮੂਸਾ, ਮਨ ਨਹੀਂ ਜੁੜਦਾ, ਅੱਧੀ ਰਾਤ ਤੱਕ ਤੜਪਦਾ ਰਿਹਾ ਤੇ ਫਿਰ ਉਸਨੇ ਫਰਿਆਦ ਕੀਤੀ, ਖੁਦਾ ਮੇਰੇ ਕੋਲ ਕੀ ਹੋ ਗਿਆ, ਅੱਜ ਮੇਰਾ ਮਨ ਕਿਉਂ ਨਹੀਂ ਜੁੜ ਰਿਹਾ ਤੇਰੇ ਵਿਚ। ਅਲਹਾਮ ਹੋਇਆ ਨਹੀਂ ਜੁੜ ਸਕੇਗਾ, ਅੱਜ ਤੂੰ ਇੱਕ ਜੁੜੇ ਨੂੰ ਤੋੜ ਕੇ ਆਇਆ, ਤੋੜ ਕੇ ਆਇਆ। ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਉਹ ਜੋ ਅਲਹਾਮ ਹੋਇਆ, ਮੌਲਾਨਾ ਰੋਮ ਉਸ ਨੂੰ ਲਿਖਦੇ ਨੇ, ਤੈਨੂੰ ਮੈਂ ਦੁਨੀਆਂ ਚ ਭੇਜਿਆ ਸੀ ਜੋੜਨ ਵਾਸਤੇ, ਤੂੰ ਤੇ ਤੋੜ ਕੇ ਆ ਗਿਆ। ਉਹ ਮੇਰੇ ਅੱਗੋਂ ਗੁਣ ਰੱਖ ਰਿਹਾ ਸੀ ਆਪਣੇ, ਪਰ ਬੜਾ ਭੋਲਾ ਸੀ, ਬੜਾ ਪਵਿੱਤਰ ਸੀ। ਜਿਹੜੇ ਮੇਰੇ ਅੱਗੋਂ ਮੇਰੇ ਗੁਣ ਰੱਖਦੇ ਨੇ, ਬੜੇ ਚਲਾਕ ਨੇ ਤੇ ਬੜੇ ਦੁਸ਼ਟ ਨੇ। ਜੋ ਮੇਰੇ ਗੁਣਾਂ ਦਾ ਜ਼ਿਕਰ ਕਰਦੇ ਨੇ, ਬੜੇ ਚਲਾਕ ਦੇਖੇ ਨੇ ਮੈਂ, ਬੜੇ ਦੁਸ਼ਟ ਦੇਖੇ ਨੇ ਮੈਂ। ਭਾਵੇਂ ਉਹ ਆਪਣੇ ਗੁਣਾਂ ਦਾ ਜ਼ਿਕਰ ਪਿਆ ਕਰਦਾ ਸੀ, ਪਰ ਬੜਾ ਭੋਲਾ ਸੀ, ਬੜਾ ਪਾਵਨ ਸੀ, ਬੜਾ ਪਵਿੱਤਰ ਸੀ। ਪਰਮਾਤਮਾ ਦੀ ਪਹੁੰਚ ਨੀਅਤ ਤੱਕ ਹੈ, ਭਾਵਨਾ ਤੱਕ ਹੈ। ਤੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਉਹ ਇਤਨਾ ਉੱਚਾ ਹੈ, ਉਹ ਇਤਨਾ ਅਗਮ ਹੈ, ਉਹ ਇਤਨਾ ਮਹਾਨ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਅਸੀਂ ਉਹਦੀ ਸ਼ਰਨ ਵਿਚ ਗਏ ਹਾਂ, ਔਰ ਉਹ ਪ੍ਰਿਤਪਾਲਣਾ ਕਰਦਾ ਹੈ, ਸ਼ਰਨ ਗਏ ਦੀ ਲਾਜ ਰੱਖਦਾ ਹੈ, ਆਪਣੇ ਗੱਲ ਨਾਲ ਲੈਂਦਾ। ਹਾਂਜੀ ਹੇ ਪ੍ਰਭੂ, ਐਸਾ ਨਹੀਂ ਕਿ ਅਣਗਿਣਤ ਔਗਣ ਨੇ ਤੇ ਉਹ ਹੁਣ ਛੱਡ ਦਿੱਤੇ ਨੇ, ਨਹੀਂ, ਰੋਜ਼ ਭੁੱਲਦੇ ਆ, ਖਿੰਨ ਖਿੰਨ ਬੋਲਣ ਹਾਰ। ਬਾਰ ਬਾਰ ਉਹਨਾਂ ਨੂੰ ਰਿਪੀਟ ਕਰਦੇ ਆ, ਔਗੁਣਾਂ ਨੂੰ ਰਿਪੀਟ ਕਰਦੇ ਆ, ਔਗੁਣਾਂ ਨੂੰ ਦਰਿਆਉਂਦੇ, ਬਾਰ ਬਾਰ ਭੁੱਲਦੇ ਆ, ਬਾਰ ਬਾਰ ਭੁੱਲਦੇ ਆ। ਇਹ ਪ੍ਰਭੂ ਇੱਕ ਦਫਾ ਇੱਕ ਔਗਣ ਨਹੀਂ, ਬਾਰ ਬਾਰ ਕਰਦੇ ਆ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋ ਤਾਣੀ, ਔਗਣ ਕਰਦੇ ਆ ਪਛਤਾਉਂਦੇ ਆ, ਔਗਣ ਕਰਦੇ ਆ ਪਛਤਾਉਂਦੇ ਆ, ਬਾਰ ਬਾਰ ਕਰਦੇ ਆ। ਹਾਂਜੀ, ਇਹ ਜੋ ਭਯੰਕਰ ਰੂਪ ਮਾਇਆ ਦਾ ਹੈ, ਤੇਰੀ ਕਿਰਪਾ ਦਾ ਸਦਕਾ ਇਹਦੇ ਨਾਲ ਘੋਲ ਪਾਇਆ ਹੈ, ਪਾਓ ਇਹਦੇ ਨਾਲ ਯੁੱਧ ਕੀਤਾ ਹੈ, ਇਹਨੂੰ ਕਾਬੂ ਕੀਤਾ ਹੈ, ਤੇਰੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ, ਤੇਰੀ ਬਖਸ਼ਿਸ਼ ਦੇ ਨਾਲ ਹੋ ਸਕਦਾ। ਹਾਂਜੀ, ਮਨੁੱਖ ਕੁਛ ਵੀ ਵਿਕਾਰ ਅਨਰਥ ਕਰੇ, ਸਮਾਜ ਤੋਂ ਪਰਦਾ ਪਾ ਸਕਦਾ ਹੈ, ਕਾਨੂੰਨ ਤੋਂ ਵੀ ਪਰਦਾ ਪਾ ਸਕਦਾ ਹੈ। ਕੋਈ ਦੁਰਾਚਾਰ ਕਰੇ, ਕੋਈ ਬੇਈਮਾਨੀ ਕਰੇ, ਠੱਗੀ ਕਰੇ, ਚੋਰੀ ਕਰੇ, ਹੋ ਸਕਦਾ ਹੈ ਸਮਾਜ ਦੀ ਅੱਖਾਂ ਤੇ ਪਰਦਾ ਪਾ ਦਿੱਤਾ, ਇਸ ਕਾਨੂੰਨ ਦੀ ਨਜ਼ਰਾਂ ਤੋਂ ਵੀ ਬਚ ਗਿਆ। ਪਰ ਪਰਮਾਤਮਾ ਇਤਨਾ ਨੇੜੇ ਹੈ, ਇਤਨਾ ਨੇੜੇ ਹੈ, ਇਤਨਾ ਨੇੜੇ ਹੈ, ਤੂੰ ਜੋ ਕਰ ਰਿਹਾ ਬਿਲਕੁਲ ਦੇਖ ਰਿਹਾ। ਪਿਖਤ ਸੁਨਤ ਸਦਾ ਹੈ ਸੰਗ, ਪ੍ਰਭ ਨੇਰ ਹੂੰ ਤੇ ਨੇੜਿਆ। ਹੁਣ ਪਰਮਾਤਮਾ ਦਾ ਬੰਦਾ ਤੈ ਨਾ ਮੰਨਦਾ ਹੋਵੇ ਤੇ ਸਮਾਜ ਤੇ ਕਾਨੂੰਨ ਤੋਂ ਇਹਨੇ ਬਕਾਇਦਾ ਇੱਕ ਪਾਸੇ ਹੋ ਕੇ ਉਹਨਾਂ ਤੇ ਪਰਦਾ ਪਾ ਦਿੱਤਾ ਹੋਵੇ, ਐਸਾ ਮਨੁੱਖ ਤੇ ਨਿਰਭੈ ਹੋ ਕੇ ਅਨਰਥ ਕਰੇਗਾ, ਅਨਰਥ ਕਰੇਗਾ। ਮਹਾਰਾਜ ਕਹਿੰਦੇ ਠੀਕ ਹੈ, ਤੂੰ ਲੁਕ ਕੇ ਭਾਵੇਂ ਕਰ, ਛੁਪਾ ਕੇ ਕਰ, ਪਰਦੇ ਵਿਚ ਕਰ, ਲੇਕਿਨ ਇਹ ਪਰਦਾ ਕਾਨੂੰਨ ਤੋਂ ਹੋਵੇਗਾ, ਇਹ ਪਰਦਾ ਸਮਾਜ ਤੋਂ ਹੋਵੇਗਾ, ਇਹ ਪਰਦਾ ਪਰਮਾਤਮਾ ਤੋਂ ਨਹੀਂ। ਨਹੀਂ, ਉਹ ਦੇਖਦਾ ਪਿਆ, ਦੇਖਦਾ ਪਿਆ, ਬਹੁਤ ਨੇੜੇ ਹੈ, ਬਹੁਤ ਨੇੜੇ। ਹਾਂਜੀ, ਹੇ ਪ੍ਰਭੂ ਰਹਿਮਤ ਕਰੋ, ਬਖਸ਼ ਕਰੋ, ਇਸ ਭੌਜਲ ਤੋਂ ਕੱਢ ਲਓ ਸਾਨੂੰ, ਬਾਰ ਬਾਰ ਦੇ ਜਨਮ ਤੋਂ, ਬਾਰ ਬਾਰ ਦੇ ਆਉਣ ਤੋਂ, ਬਾਰ ਬਾਰ ਦੇ ਡੁੱਬਣ ਤੋਂ ਬਚਾ ਲਓ ਸਾਨੂੰ। ਹਾਂਜੀ, ਨਿਰਣਾ, ਕੋਈ ਮਨੁੱਖ ਨਿਰਣਾ ਨਹੀਂ ਕਰ ਸਕਦਾ, ਫੈਸਲਾ ਨਹੀਂ ਕਰ ਸਕਦਾ ਕਿ ਪ੍ਰਭੂ ਦੇ ਇਤਨੇ ਗੁਣ ਨੇ, ਇਤਨੇ ਗੁਣ ਨੇ, ਕੋਈ ਗਿਣਤੀ ਨਹੀਂ ਕਰ ਸਕਦਾ, ਨਿਰਣਾਤਮਕ ਗੱਲ ਨਹੀਂ ਕਰ ਸਕਦਾ, ਪਰਮਾਤਮਾ ਬਾਰੇ ਕਿਸੇ ਵੀ ਪਹਿਲੂ ਦੀ ਗੱਲ ਫੈਸਲਾ ਕੁਨ ਨਹੀਂ ਕਰ ਸਕਦਾ, ਨਿਰਣਾ ਨਹੀਂ ਕਰ ਸਕਦਾ। ਹਾਂਜੀ, ਨਾਨਕ ਦੀ ਇਹ ਬੇਨਤੀ ਹੈ, ਹੇ ਪ੍ਰਭੂ ਇਸ ਨਿਥਾਵੇਂ ਨੂੰ ਤੇਰੇ ਚਰਨਾਂ ਦਾ ਥਾਂ ਮਿਲੇ, ਤੇਰੀ ਸ਼ਰਨ ਦਾ ਥਾਂ ਮਿਲੇ। ਹਾਂਜੀ, ਹੇ ਪਰਿਪੂਰਨ ਪਰਮਾਤਮਾ, ਹੋਰ ਕੋਈ ਦੂਸਰੀ ਜਗ੍ਹਾ ਹੀ ਨਹੀਂ ਹੈ ਜੋ ਸਾਨੂੰ ਰੱਖ ਸਕੇ, ਥਾਂ ਦੇ ਸਕੇ, ਟਿਕਾਣਾ ਦੇ ਦੇਣਾ, ਥਾਂ ਦੇ ਦੇਣਾ, ਇਸ ਵਾਸਤੇ ਹੋਰ ਕਿਸ ਕੋਲ ਜਾਈਏ, ਕਿਧਰ ਜਾ ਕੇ ਭਟਕੀਏ। ਹਾਂਜੀ, ਅੱਠੇ ਪੈਰ ਹੱਥ ਜੋੜ ਕੇ ਪ੍ਰਭੂ ਦਾ ਚਿੰਤਨ ਕਰੀਏ, ਉਹਦੇ ਜੋ ਹੈ ਧਿਆਨ ਜੋੜੀਏ, ਕਿਉਂਕਿ ਔਗਣ ਹਾਰੇ ਨੂੰ ਉਹੀ ਰੱਖ ਸਕਦਾ ਹੈ। ਹੇ ਪ੍ਰਭੂ, ਕੇਵਲ ਤੇਰਾ ਹੀ ਦਰ ਹੈ, ਤੇਰਾ ਹੀ ਦਰ ਹੈ। ਇਸ ਸੰਬੰਧ ਵਿਚ ਸਮਾਂ ਤੇ ਬਾਵੇਂ ਹੋ ਗਿਆ, ਇੱਕ ਮਹਾਂਪੁਰਸ਼ ਦਾ ਕਲਾਮ ਚੇਤੇ ਆ ਗਿਆ। ਬਾਬਾ ਫਰੀਦ ਕਹਿੰਦੇ ਨੇ, ਬਾਹਰ ਪਰਾਈਏ ਬੈਸਣਾ ਸਾਈਂ ਮੁਝੇ ਨਾ ਦੇ, ਮੈਂ ਤੇਰੇ ਦਰ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਨਹੀਂ ਬੈਠਣਾ, ਮੈਂ ਤੇਰੀ ਸ਼ਰਨ ਤੋਂ ਇਲਾਵਾ ਮੈਂ ਕਿਸੇ ਹੋਰ ਦੀ ਸ਼ਰਨ ਨਹੀਂ ਜਾਣਾ। ਜੇ ਕਿਧਰੇ ਐਸੀ ਕੋਈ ਮਜਬੂਰੀ ਹੋ ਗਈ, ਦੂਜੇ ਦੀ ਸ਼ਰਨੀ ਜਾਣਾ ਪਿਆ, ਫਿਰ ਪ੍ਰਭੂ ਮੇਰੀ ਇਹ ਦੁਆ ਹੋਵੇਗੀ ਹੈ, ਖੁਦਾ ਮੇਰੀ ਅਰਦਾਸ ਹੋਵੇਗੀ, ਤੂੰ ਮੇਰੇ ਸਰੀਰ ਚੋਂ ਜਿੰਦ ਕੱਢ ਲਈ, ਮੈਂ ਦੂਜੇ ਦੇ ਦਰ ਤੇ ਨਹੀਂ ਬੈਠਣਾ ਚਾਹੁੰਦਾ। میں دوجے دے دروازے تے نہیں بیٹھنا جی. ایک ہور مہاپرش دا بول سن لو. او کہندا ہے گردش گردوں گرداں گرد گارا گرد کر. اسی کہنے ہاں اے دے دن چنگے نہیں تے ایران وچ کہنے پے گئے اے دے تے آسمانی گردش ٹھیک نہیں ہے. گردش گردوں گرداں گرد گارا گرد کر. جد آسمانی گردش پیندی ہے تے جڑے پہاڑ نے اچے اچے او بھی گرد ہو جاندے نے, خاک ہو جاندے نے, مٹی ہو جاندے, کچھ بھی نہیں رہندا. پہاڑاں دی ہستی بھی مٹ جاندی ہے. پہاڑ جیسے اچے, پہاڑ جیسے دوروں دسن والے, پہاڑ جتنی مانتا رکھن والے بھی خاک ہو جاندے نے, مٹی ہو جاندے نے جد آسمانی گردش پیندی ہے. گردش گردوں گرداں گرد گارا گرد کر. برسر اہل تمیزاں نا کسارا مرد کر. کہندا جڑے اہل تمیز بندے نے, عقل مند نے, بہت سوجوان نے, سیانے نے, آسمانی گردش جد چل رہی ہے وہ مورکھاں دے ادھین طوفان دے غلام ہو جاندے نے. انہاں سیانیاں دی عقل نو پھر بے وقوف اپنی بے وقوفی نال چلاندے نے. برسر اہل تمیزاں, بڑی قیمتی گل کہی ہے. اہل تمیز سمجھدار, سوجمان, دور درشٹ, گہر گمبھیر. برسر اہل تمیزاں ناکسارا مرد کر. جڑے ناکس بندے نے کچھ بھی نہیں, کچھ بھی نہیں, اہل تمیز انہاں دے ادھین ہو جاندے نے, مجبور ہو جاندے نے. تیسری پنکتی, من میں گویم کے گردش سرگردام کن. میں تینو خدا اے نہیں آخدا کہ تو مینو گردش دشنا پا, میں ایسا نہیں آخ. بڑی ہمت دی گل ہے. من نہ میں گویم, میں نہیں کہندا کہ تو مینو گردش دشنا پا, مینو دکھ نہ دے, مینو پریشان نہ کر, میں اس طرح دی جوڑی نہیں کرتا. من نہ میں گویم کہ گردش سرگردام کن, تو میرے سر تے آسمانی گردش نہ پاوے, میں ایسا تینو کہندا ہی نہیں. ہر چے خواہی کن, جو تیرا دل کرے او دکھ میری چولی چ پا دے. بڑی ہمت دی گل ہے, بہت ہمت دی گل. جیڑی گردش ہے او تو میرے سر تے پا دے. جیڑا کل کلیش تے دکھ سنتاپ ہے او تو میری چولی چ پا دے. جو تیرا جی کرے او دکھ میرے چولی دے چ پا دے. ہر چے خواہی کن ولے محتاج بے قدرام کن, پر مینو بے قدر بندے دے در پہ نہ بٹھاویں, میں نہیں قبول کراں گا, باقی سب کچھ قبول کر لواں گا. تیرے در تے اگر سب کچھ بھی ہوندا رہیا مینو قبول ہے, گردش بھی قبول, سارے دکھ بھی قبول, سارے کلیش بھی قبول, پر میں تو دوسرے دے در تے بٹھایا اے بیٹھنا مینو قبول نہیں ہوئے گا, اے مینو پروان نہیں ہوئے گا. رابندر ناتھ ٹیگور دی میں پرارتھنا پڑھ رہا سی ایک دن. وہ کہندا ہے اے پربھو, جگت دے چ بڑا دکھ ہے, بڑا دکھ ہے, تو انج کر اے ساریاں کول دکھ لے لے تے میرے چولی چ پا دے, میں گٹھڑی بن کے سر تے رکھ لاں, اے ساری میری گٹھڑی چ دکھ پا دے. لیکن ایکو ایک بینتی ہے, مینو چکن دی سمرتھا دے دے. اس پنڈ نو چکن دی سمرتھا دے دے, جیڑا دکھ سہن ہو سکدا ہے او دکھ دکھ ہی نہیں ہے. اے کہہ رہے ہیں مینو چکن دی سمرتھا بھی دے دیں کہ جد چک لیا تو دکھ دکھ ہی نہیں ہے. سارے دکھ مینو دے دے پر چکن دی سمرتھا بھی دے دیں, طاقت بھی دے دیں. اے فقیر کہندا ہے جو تیرا جی کرے پربھو, او کلیش, او دکھ, او سنتاپ میری چولی چ پا, پر بے وقوف बेकदर नादान उदे बुए ते ना बिठाए ए मैनू कबूल नहीं होगा ए मैं परवान नहीं कर सकांगा। इस वास्ते धन गुरु अर्जन देव जी महाराज कहंदे ने एक तेरा ही ठिकाणा है इस तरह का होर किधरे भी नहीं। इस वास्ते असी तेरी शरण पकड़ी है तेरे दर ते बैठना इस वास्ते हथ जोड़ के अठे पैर उस प्रभु का चिंतन करना चाहिए ध्यान जोड़ना चाहिए जो शरण योग है ते समर्थ है। हां जी दिन रात ओ जिहड़ा प्रभु है ओदे च ध्यान जोड़ना चाहिए फिर मन जो कुछ चाहता है प्राप्त हो जाता है सब कुछ की प्राप्ति हो जाती। हां जी एक दे नाल अपना चित जोड़ तमाम हंकार नो एक पासे सुट के मोह नो एक पासे सुट के। हां जी अपने आप नो मिटा के अपना मन ते तन उस प्रभु दे चरणा ते निछावर करना चाहिदा है उथे रख देना चाहिदा। हां जी हे प्रभु कृपा कर रहमत कर ताकि सच नाम दे समा जाइए जुड़ जाइए लीन हो जाइए। हां जी।